ਵਾਰ 27ਵੀਂ ਦੀ ਪੌੜੀ 4 ਵਿੱਚ ਗੁਰਸਿੱਖ ਪਿਆਰਿਆਂ ਦੀ ਪ੍ਰੀਤ ਦਾ ਵਰਣਨ ਕਰਦਿਆਂ ਹੋਇਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਅੰਮ੍ਰਿਤ ਬੋਲ ਉਚਾਰਨ ਕਰ ਰਹੇ ਨੇ। ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਚਕਵੀ ਸੂਰਜ ਹੇਤ ਹੈ ਮਿਲ ਹੋਣ ਸੁਖਾਲੇ, ਨਿਹੋ ਕੰਵਲ ਜਲ ਜਾਣੀਐ ਖੇੜ ਮੂੰਹ ਵਿਖਾਲੇ, ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ, ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ, ਪੀਰ ਮੁਰੀਦਾਂ ਤਿਰਹੜੀ ਉਹ ਨਿਭ ਹੈ ਨਾਲੇ, ਪੀਰ ਮੁਰੀਦਾਂ ਤਿਰਹੜੀ ਉਹ ਨਿਭ ਹੈ ਨਾਲੇ। ਵੱਖ ਵੱਖ ਪ੍ਰਮਾਣ ਦੇ ਕੇ ਪਾਵਨ ਬਚਨ ਪ੍ਰੀਤ ਦੇ ਪ੍ਰਥਾਏ ਉਚਾਰਦੇ ਨੇ। ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਚਕੋਰ ਦੀ ਚੰਦਰਮਾ ਨਾਲ ਪ੍ਰੀਤ ਹੈ। ਇੱਕ ਤਾਰ ਮਤਲਬ ਤਾੜੀ ਲਾ ਕੇ, ਇੱਕ ਤਾਰ ਲਗਾਤਾਰ ਤਾੜੀ ਲਾ ਕੇ ਚੰਦ ਵੱਲ ਤੱਕਦਾ ਰਹਿੰਦਾ ਹੈ ਸਾਰੀ ਦੀ ਸਾਰੀ ਰਾਤ ਜਦੋਂ ਚੰਦਰਮਾ ਚੜ੍ਹਦਾ ਹੈ। ਚਕੋਰ ਦੀ ਪ੍ਰੀਤ ਆ, ਉਹਨੇ ਚੰਦਰਮਾ ਵਾਲੇ ਪਾਸੇ ਹੀ ਵੇਖਦੇ ਰਹਿਣਾ, ਰਸ ਮਿਲਦਾ ਉਹਨੂੰ, ਸ਼ਾਂਤੀ ਮਿਲਦੀ। ਚਕਵੀ ਸੂਰਜ ਹੇਤ ਹੈ ਮਿਲ ਹੋਣ ਸੁਖਾਲੇ, ਚਕਵੀ ਦਾ ਸੂਰਜ ਨਾਲ ਡਾਢਾ ਪਿਆਰ ਹੈ, ਕਿਉਂਕਿ ਜਦੋਂ ਸੂਰਜ ਚੜ੍ਹਦਾ ਹੈ ਤੇ ਚਕਵੀ ਚਕਵਾ ਆਪੋ ਵਿੱਚ ਮਿਲ ਕੇ ਸੁਖੀ ਹੁੰਦੇ ਨੇ। ਜਦੋਂ ਸੂਰਜ ਛਿਪਦਾ ਹੈ ਤੇ ਚਕਵੀ ਚਕਵੇ ਦਾ ਆਪਸ ਦੇ ਵਿੱਚ ਵਿਛੋੜਾ ਪੈ ਜਾਂਦਾ, ਸਾਰੀ ਰਾਤ ਵਿਛੜੇ ਰਹਿੰਦੇ ਨੇ। ਸਵੇਰੇ ਦਿਨ ਚੜ੍ਹਦਾ ਫਿਰ ਸੂਰਜ ਚੜ੍ਹੇਗਾ ਤਾਂ ਉਹਨਾਂ ਦਾ ਮਿਲਾਪ ਹੋਏਗਾ। ਇਸ ਲਈ ਚਕਵੀ ਦਾ ਹੇਤ, ਚਕਵੀ ਦਾ ਸੁਨੇਹ ਸੂਰਜ ਦੇ ਨਾਲ ਆਪਸ ਵਿੱਚ ਮਿਲ ਕੇ ਸੁੱਖ ਮਾਣਦੇ ਨੇ। ਨਿਹੋਂ ਕਮਲ ਜਲ ਜਾਣੀਐ ਖਿੜ ਮੂੰਹ ਵਿਖਾਲੇ, ਕਮਲ ਫੁੱਲ ਦੀ ਪ੍ਰੀਤ ਜਲ ਦੇ ਨਾਲ ਹੈ, ਖਿੜਕੇ ਪ੍ਰਸੰਨ ਹੋ ਕੇ ਮੂੰਹ ਵਿਖਾਲਦਾ ਹੈ, ਭਾਵ ਪਾਣੀ ਸੁੱਕ ਜਾਏ ਸੜ ਜਾਂਦਾ ਕਮਲਾ ਜਾਂਦਾ ਹੈ ਕਮਲ ਦਾ ਫੁੱਲ, ਉਹਦੀ ਜ਼ਿੰਦਗੀ ਹੀ ਪਾਣੀ ਹੈ, ਕਮਲ ਫੁੱਲ ਦੀ ਪ੍ਰੀਤ ਪਾਣੀ ਨਾਲ। ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ, ਮੋਰ ਅਤੇ ਬਬੀਆਂ ਦੀ ਪ੍ਰੀਤ ਕਾਲੇ ਬੱਦਲਾਂ ਨਾਲ, ਉਹਨੂੰ ਵੇਖ ਕੇ ਬੋਲਦੇ ਹਨ ਜਦੋਂ ਕਾਲੀਆਂ ਘਟਾਵਾਂ ਆਉਂਦੀਆਂ ਨਾ ਚੜ੍ਹ ਕੇ, ਮੋਰ ਵੀ ਬੜਾ ਖੁਸ਼ ਉਹ ਪਹਿਲਾਂ ਪਾਉਂਦਾ ਹੈ, ਅਤੇ ਜਿਹੜਾ ਬਬੀਆ ਹੁਣ ਉਹ ਬੱਦਲ ਚੜ੍ਹ ਕੇ ਆਏ, ਵਰਖਾ ਹੋਏਗੀ ਮੀਂਹ ਪਏਗਾ, ਉਹਨੂੰ ਸੁਵੰਤੀ ਬੂੰਦ ਜਲ ਦੀ ਪੀਣ ਵਾਸਤੇ ਮਿਲ ਜਾਏਗੀ। ਬਬੀਏ ਆਪਣੇ ਪਿਆਰੇ ਨੂੰ ਵੇਖ ਕੇ, ਭਾਵ ਬੱਦਲਾਂ ਨੂੰ ਵੇਖ ਕੇ ਬੜੇ ਖੁਸ਼ ਹੁੰਦੇ ਹਨ, ਮੋਰ ਵੀ ਅਤੇ ਬਬੀਆ ਵੀ। ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ, ਭਰਤਾ ਨਾਲ ਇਸਤਰੀ ਦਾ ਪਿਆਰ ਹੈ, ਭਾਵ ਆਪਣੇ ਪਤੀ ਨਾਲ ਔਰਤ ਪਿਆਰ ਕਰਦੀ ਹੈ, ਮਾਂ ਨਾਲ ਪੁੱਤਰ ਦਾ ਸਨੇਹ ਹੁੰਦਾ ਹੈ, ਮਾਂ ਪੁੱਤ ਇੱਕ ਦੂਜੇ ਨੂੰ ਪ੍ਰੇਮ ਕਰਦੇ ਪਿਆਰ ਕਰਦੇ ਹਨ, ਮਾਂ ਦੇ ਦਿਲ 'ਚ ਵੀ ਪ੍ਰੀਤ, ਮਾਂ ਪੁੱਤ ਸੰਭਾਲੇ, ਮਾਂ ਜਿਹੜੀ ਪੁੱਤਰ ਨੂੰ ਸੰਭਾਲਦੀ ਹੈ ਪਿਆਰ ਕਰਦੀ ਹੈ ਮਾਂ ਆਪਣੇ ਪੁੱਤ ਨਾਲ। ਅੱਜ ਦੇ ਸਮੇਂ 'ਚ ਪੁੱਤ ਭਾਵੇਂ ਇੱਧਰੋਂ ਉੱਧਰ ਛੱਡ ਜਾਣ, ਮਾਂ ਦਾ ਪਤਾ ਨਾ ਪੁੱਛਣ, ਹਾਲ ਨਾ ਪੁੱਛਣ, ਮਾਵਾਂ ਫਿਰ ਵੀ ਪਿਆਰ ਹੀ ਕਰਦੀਆਂ। ਪੰਜਾਬੀ ਦੀ ਇੱਕ ਕਹਾਵਤ ਹੈ, ਪੁੱਤ ਕਪੁੱਤ ਹੋ ਜਾਂਦੇ ਆ, ਮਾਪੇ ਕੁਮਾਪੇ ਨਹੀਂ ਹੁੰਦੇ, ਇਹ ਸੱਚਾਈ ਹੈ। ਤੋ ਇਸ ਤਰ੍ਹਾਂ ਮਾਂ ਦਾ ਪੁੱਤ ਨਾਲ ਬਹੁਤ ਪਿਆਰ, ਇਹ ਹੁਣ ਸੰਸਾਰਕ ਪ੍ਰੀਤਾਂ ਨੇ। ਅਖੀਰ ਵਿੱਚ ਭਾਈ ਗੁਰਦਾਸ ਜੀ ਕਹਿਣ ਲੱਗੇ, ਪੀਰ ਮੁਰੀਦਾਂ ਪਿਰਹੜੀ ਉਹ ਨਿਭ ਹੈ ਨਾਲੇ। ਇਹ ਸਾਰੀਆਂ ਜਿੰਨੀਆਂ ਪ੍ਰੀਤਾਂ ਨੇ, ਇਹ ਪ੍ਰੀਤ ਪਰਮਾਤਮਾ ਦੀ ਦਰਗਾਹ ਤੱਕ ਨਹੀਂ ਨਿਭਦੀ। ਭਾਵੇਂ ਮਾਂ ਜਿੰਨਾ ਮਰਜ਼ੀ ਸੁਨੇਹ ਪੁੱਤ ਨਾਲ ਕਰਦੀ, ਪਤੀ ਪਤਨੀ ਦਾ ਜਿੰਨਾ ਮਰਜ਼ੀ ਪਿਆਰ ਹੈ, ਮੋਰ ਬਬੀਆਂ ਦਾ ਬੱਦਲਾਂ ਨਾਲ ਬੜਾ ਪਿਆਰ ਹੈ, ਕਮਲ ਫੁੱਲ ਹੈ ਜਿਹੜਾ ਉਹ ਜਲ ਦੇ ਨਾਲ ਬੜਾ ਸੁਨੇਹ ਕਰਦਾ ਪ੍ਰੇਮ ਕਰਦਾ, ਚਕਵੀ ਸੂਰਜ ਨੂੰ ਵੇਖ ਕੇ ਬਹੁਤ ਖੁਸ਼ ਆ, ਸੁਨੇਹ ਹੈ ਉਸ ਦੇ ਨਾਲ, ਚਕੋਰ ਦਾ ਚੰਦਰਮਾ ਨਾਲ ਭਾਵੇਂ ਬਹੁਤ ਪਿਆਰ ਹੈ, ਪਰ ਜਿੱਥੋਂ ਤੱਕ ਇਹ ਬਾਤ ਹੈ ਨਿਭੈ ਨਾਲੇ ਕੋੜ ਕਤੀਕ ਐ ਨਿਰੰਕਾਰ ਪਰਮੇਸ਼ਰ ਦੀ ਦਰਗਾਹ ਤੱਕ ਪ੍ਰੀਤ ਨਾਲ ਨਿਭੇ ਉਹ ਗੁਰੂ ਅਤੇ ਸਿੱਖ ਦਾ ਹੀ ਪਿਆਰ ਹੈ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ ਇਹਨਾਂ ਪ੍ਰੀਤਾਂ ਦੀ ਦਲੀਲ ਦਿੱਤੀ ਹੈ, ਇਹ ਪ੍ਰਮਾਣ ਵਜੋਂ ਵਰਤੇ ਨੇ, ਪਰ ਸਹੀ ਅਰਥਾਂ 'ਚ ਜਿਹੜਾ ਸਿੱਖ ਗੁਰੂ ਨਾਲ ਪਿਆਰ ਕਰਦਾ ਸਤਿਗੁਰੂ ਮਾਲਕ ਪਰਮਾਤਮਾ ਦੀ ਦਰਗਾਹ ਤੱਕ ਉਹਦੀ ਬਾਂਹ ਨਹੀਂ ਛੱਡਦੇ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ, ਪਰਮਾਤਮਾ ਦੀ ਦਰਗਾਹ ਦਾ ਬਸੀਠ ਹੈ ਸਤਿਗੁਰੂ, ਭਾਵ ਵਿਚੋਲਾ ਹੈ, ਨਿਰੰਕਾਰ ਪਰਮੇਸ਼ਰ ਦੀ ਦਰਗਾਹ ਤੱਕ ਬਾਂਹ ਫੜ ਕੇ ਰੱਖਦਾ। ਪੀਰਾਂ ਨਾਲ ਮੁਰੀਦਾਂ ਦੀ ਜੋ ਪ੍ਰੀਤ ਹੈ ਓੜਕ ਤੀਕ ਨਿਭਦੀ ਹੈ, ਸੇਵਕ ਕੀ ਓੜਕ ਨਿਭੀ ਪ੍ਰੀਤ, ਸਦੀਵੀ ਕਾਲ ਵਾਸਤੇ ਉਹ ਪਿਆਰ ਬਣਿਆ ਰਹਿੰਦਾ। ਇਹ ਤੇ ਜੀਂਦੇ ਜੀ ਹੁਣ ਪਿਆਰ ਹਨ। ਸੰਸਾਰ ਦੀਆਂ ਜਿੰਨੀਆਂ ਇਹ ਉਦਾਹਰਨਾਂ ਦਿੰਦੇ ਨੇ ਇਹ ਜਿਉਂਦੇ ਜੀ ਪ੍ਰੀਤ ਹੈ, ਮਰਨ ਤੋਂ ਬਾਅਦ ਨਹੀਂ। ਜਿਹੜਾ ਸਤਿਗੁਰ ਹੈ ਸਾਡੀ ਮੌਤ ਵੀ ਹੋ ਜਾਏਗੀ ਤਾਂ ਵੀ ਨਹੀਂ ਜੇ ਬਾਂਹ ਛੱਡਦਾ, ਇਹ ਚੇਤੇ ਰੱਖਣਾ। ਚਾਰ ਭੈਣ ਭਰਾ ਲੱਕੜਾਂ 'ਚ ਸੜ ਕੇ ਸੁਆਹ ਵੀ ਕਰ ਦੇਣ ਤਾਂ ਵੀ ਸਾਡਾ ਗੁਰੂ ਸਾਡੇ ਨਾਲ ਸੱਚਖੰਡ ਤੱਕ ਛੱਡ ਕੇ ਆਏਗਾ, ਪ੍ਰਭੂ ਦੀ ਦਰਗਾਹ ਤੱਕ ਸਾਥ ਦੇਵੇਗਾ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਦਾ ਹੈ ਨਾਲੇ ਦਾ ਮਤਲਬ ਇਕੱਲਾ ਜਿਉਂਦੇ ਜੀ ਨਹੀਂ, ਸਦੀਵੀ ਕਾਲ ਵਾਸਤੇ ਪ੍ਰਭੂ ਦੀ ਦਰਗਾਹ ਤੱਕ, ਲੋਕ ਦਾ ਵੀ ਸਹਾਇਕ ਪਰਲੋਕ ਦਾ ਵੀ ਸਹਾਇਕ। ਇਹ ਸੰਸਾਰ ਦੀ ਜਿੰਨੀ ਮਰਜ਼ੀ ਆਪਾਂ ਦਲੀਲ ਪ੍ਰੀਤ ਦੀ ਦਿੰਦੇ ਹਾਂ, ਲੋਕ ਦੀ ਸਹਾਇਕ ਹੋ ਸਕਦੀ ਹੈ, ਆਖਰੀ ਦਮ ਤੱਕ ਪ੍ਰੀਤ ਨਿਭ ਸਕਦੀ ਹੈ, ਪਰਲੋਕ ਤੱਕ ਕੋਈ ਸਾਥ ਨਹੀਂ ਦਿੰਦਾ। ਗੁਰੂ ਪਰਲੋਕ ਤੱਕ ਵੀ ਬਾਂਹ ਫੜਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਹੀ ਆਪਣਾ ਉਚਾਰਨ ਕੀਤਾ ਹੋਇਆ ਇੱਕ ਕਵਿਤ ਹੈ, ਉਹਦੇ ਵਿੱਚ ਉਹਨਾਂ ਨੇ ਇੱਕ ਬੜੀ ਕਮਾਲ ਦੀ ਦਲੀਲ ਦਿੱਤੀ। ਕਹਿਣ ਲੱਗੇ ਜਿਹੜੇ ਸੰਸਾਰੀ ਜੀਵਾਂ ਦਾ ਪਿਆਰ ਆਪਾਂ ਵਰਣਨ ਕਰਦੇ ਹਾਂ, ਇਹ ਜਿਹੜੀ ਪ੍ਰੀਤ ਹੈ, ਭਾਈ ਗੁਰਦਾਸ ਜੀ ਕਹਿੰਦੇ ਇੱਕ ਪਾਸੜ ਪ੍ਰੀਤ ਹੈ, ਇਹਨੂੰ ਇੱਕ ਅੰਗੀ ਪ੍ਰੀਤ ਭਾਈ ਗੁਰਦਾਸ ਜੀ ਦੱਸਦੇ। ਇੱਕ ਅੰਗੀ, ਇੱਕ ਜਣਾ ਪਿਆਰ ਕਰਦਾ, ਦੂਸਰੇ ਪਾਸਿਓਂ ਕੋਈ ਜਵਾਬ ਨਹੀਂ। ਹੁਣ ਚੱਕਵੀ ਸੂਰਜ ਨਾਲ ਪਿਆਰ ਕਰਦੀ ਹੈ, ਪਰ ਕਦੇ ਕਿਸੇ ਨੇ ਇਹ ਕਿਹਾ ਵੀ ਸੂਰਜ ਵੀ ਚੱਕਵੀ ਨਾਲ ਪਿਆਰ ਕਰਦਾ? ਚਕੋਰ ਚੰਦਰਮਾ ਨਾਲ ਪਿਆਰ ਕਰਦੀ ਹੈ, ਪਰ ਕਦੇ ਕਿਸੇ ਨੇ ਇਹ ਨਹੀਂ ਆਖਿਆ ਵੀ ਚੰਦਰਮਾ ਵੀ ਚਕੋਰ ਨਾਲ ਪਿਆਰ ਕਰਦਾ? ਜਿਹੜਾ ਮਿਰਗ ਹੈ, ਹਿਰਨ, ਕੰਢੇਹੜੇ ਦੇ ਨਾਦ ਨਾਲ ਪਿਆਰ ਕਰਦਾ ਪਰ ਪਕੜਿਆ ਜਾਂਦਾ ਉਹ, ਕੋਈ ਕਹਿੰਦਾ ਵੀ ਉਹ ਵੀ ਉਹਨੂੰ ਪਿਆਰ ਕਰਦਾ? ਮੱਛੀ ਪਾਣੀ ਨਾਲ ਪਿਆਰ ਕਰਦੀ ਹੈ, ਜਦੋਂ ਪਕੜੀ ਜਾਂਦੀ ਕਿਤੇ ਪਾਣੀ ਨੇ ਉਹਦੀ ਰੱਖਿਆ ਥੋੜ੍ਹੀ ਕੀਤੀ ਕੋਈ। ਗੁਰੂ ਦੀ ਪ੍ਰੀਤ ਸਹਿਣਾ ਸਾਰਿਆਂ ਤੋਂ ਅਲੱਗ ਮਹਾਨ ਹੋਏਗੀ। ਮੱਛੀ ਪਾਣੀ ਨਾਲ ਪਿਆਰ ਕਰਦੀ ਹੈ, ਪਰ ਕਦੇ ਕਿਸੇ ਨੇ ਨਹੀਂ ਕਿਹਾ ਵੀ ਪਾਣੀ ਵੀ ਮੱਛੀ ਨੂੰ ਪਿਆਰ ਕਰਦਾ। ਭੌਰਾ ਕਮਲ ਫੁੱਲ ਦੇ ਨਾਲ ਪਿਆਰ ਕਰਦਾ ਹੈ, ਕਮਲ ਦਾ ਫੁੱਲ ਉਹਨੂੰ ਵਿੱਚ ਮੁੰਦ ਕੇ ਘੁੱਟ ਕੇ ਮਾਰ ਦਿੰਦਾ ਹੈ। ਜਿਹੜਾ ਪਤੰਗਾ ਹੈ, ਪਤੰਗਾ ਦੀਵੇ ਦੀ ਲਾਟ ਨਾਲ ਪਿਆਰ ਕਰਦਾ, ਪਰ ਦੀਵੇ ਦੀ ਲਾਟ ਉਹਨੂੰ ਸਾੜ ਦਿੰਦੀ ਹੈ। ਇੱਕ ਅੰਗੀ ਪ੍ਰੀਤ, ਦੀਵਾ ਤਾਂ ਨਹੀਂ ਉਹਨੂੰ ਪਿਆਰ ਕਰਦਾ ਨਾ, ਦੀਵੇ ਦੀ ਲਾਟ ਤਾਂ ਨਹੀਂ ਪਤੰਗੇ ਨੂੰ ਪਿਆਰ ਕਰਦੀ, ਉਹ ਤਾਂ ਸਾੜਦੀ ਮਾਰਦੀ। ਭਾਈ ਗੁਰਦਾਸ ਜੀ ਕਹਿਣ ਲੱਗੇ ਇੱਕ ਅੰਗੀ ਪ੍ਰੀਤ ਹੈ, ਇਹ ਵੀ ਦੁੱਖ ਦਏਗੀ, ਮੌਤ ਵਾਲੇ ਪਾਸੇ ਲੈ ਜਾਂਦੀ ਹੈ, ਅਤੇ ਬਹੁ ਰੰਗੀ ਪ੍ਰੀਤ ਵੀ, ਜਿਹੜੀ ਬਹੁਤਿਆਂ ਦੇ ਨਾਲ ਵੀ ਪਿਆਰ ਕਰਨਾ, ਜਿਹੜਾ ਥਾਂ ਥਾਂ ਮੱਥੇ ਟੇਕਦਾ ਫਿਰੇ, ਥਾਂ ਥਾਂ ਜਾ ਕੇ ਸਿਰ ਝੁਕਾਉਂਦਾ ਫਿਰੇ, ਜਿਹੜੀ ਬਹੁ ਰੰਗੀ ਵੀ ਪ੍ਰੀਤ ਹੈ, ਥਾਂ ਥਾਂ ਲੱਤ ਅੜਾਈ ਫਿਰਨੀ, ਉਹ ਵੀ ਦੁਖਦਾਈ ਹੈ। ਬੜੇ ਪਿਆਰੇ ਬਚਨ ਹਨ ਭਾਈ ਗੁਰਦਾਸ ਜੀ ਦੇ। ਕਹਿਣ ਲੱਗੇ ਚੱਕਈ ਚਕੋਰ ਮਿਰਗ ਮੀਨ ਪੈਰੰਗ ਔ ਪਤੰਗ, ਪ੍ਰੀਤ ਇੱਕ ਅੰਗੀ ਬਹੁ ਰੰਗੀ ਦੁਖਦਾਈ ਹੈ, ਏਕ ਏਕ ਟੇਕ ਸੈ ਤਰਤ ਨ ਮਰਤ ਸਭ, ਆਦ ਅੰਤ ਕੀ ਇਹ ਚਾਲ ਚੱਲੀ ਆਈ ਹੈ। ਟਲਦੇ ਨਹੀਂ ਗੇ, ਪਤੰਗੇ ਨੂੰ ਆਖੋ ਛੱਡ ਜਾਏਗਾ, ਪਿਛਾਂ ਹਟ ਜਾ, ਨਹੀਂ ਹਟਦਾ, ਪ੍ਰੀਤ ਨਿਭਾਉਂਦਾ ਆਪਣੀ, ਪਰ ਸੜ ਜਾਂਦਾ ਉੱਥੇ, ਜਿਹੜੇ ਦੀਵੇ ਦੀ ਲਾਟ ਉਹਨੂੰ ਸਾੜ ਦਿੰਦੀ। ਭੌਰੇ ਨੂੰ ਕਹਿ ਉੱਠ ਖਲੋ, ਸੂਰਜ ਛਿਪਿਆ ਅਤੇ ਕਮਲ ਦਾ ਫੁੱਲ ਮੁੰਦਿਆ ਜਾਣਾ ਹੀ, ਉਹ ਮਰ ਜਾਣਾ ਹੀ, ਤੂੰ ਨਹੀਂ ਪ੍ਰੀਤ ਛੱਡਦਾ। ਜਿਹੜਾ ਮਿਰਗ ਹੈ, ਮੀਨ ਹੈ, ਮੱਛੀ ਹੈ, ਪਾਣੀ ਨਾਲੋਂ ਪ੍ਰੀਤ ਨਹੀਂ ਛੱਡਦੀ, ਜਿਹੜਾ ਮਿਰਗ ਆ ਉਹ ਕੰਢੇੜੇ ਨਾਦ ਨਾਲੋਂ ਪ੍ਰੀਤ ਨਹੀਂ ਛੱਡਦਾ। ਚਕੋਰ ਚੰਦਰਮਾ ਨਾਲ ਪਿਆਰ ਕਰਦੀ ਹੈ, ਪ੍ਰੀਤ ਛੱਡਦੀ ਨਹੀਂ। ਚੱਕਵੀ ਪ੍ਰੀਤ ਕਰਦੀ ਹੈ ਸੂਰਜ ਨਾਲ, ਪ੍ਰੀਤ ਟੁੱਟਦੀ ਨਹੀਂ। ਕਹਿਣ ਲੱਗੇ ਆਦ ਅੰਤ ਦੀ ਇਹ ਚਾਲ ਜਿਹੜੀ ਹੈ, ਇਹ ਚੱਲੀ ਆਉਂਦੀ ਹੈ, ਇਸ ਗੱਲ ਦਾ ਸਾਰੇ ਲੋਕਾਂ ਨੂੰ ਪਤਾ ਵੀ ਇਹ ਇਹਨਾਂ ਦੀ ਪ੍ਰੀਤ ਹੈ। ਕਹਿਣ ਲੱਗੇ ਏਕ ਏਕ ਟੇਕ ਸੈ ਤਰਤ ਨਾ ਮਰਤ ਸਭ, ਆਦ ਅੰਤ ਕੀ ਚਾਲ ਚੱਲੀ ਆਈ ਹੈ। ਗੁਰਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਹੈ ਸੋ ਲੋਕ ਪਰਲੋਕ ਸੁਖਦਾਇਕ ਸਹਾਈ ਹੈ। ਗੁਰੂ ਅਤੇ ਸਿੱਖ ਦੀ ਜਿਹੜੀ ਪ੍ਰੀਤ ਹੈ ਨਾ, ਗੁਰਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਹੈ ਸੋ, ਸਾਧ ਸੰਗਤ ਵਿੱਚ ਜਦੋਂ ਗੁਰੂ ਕੇ ਸਿੱਖ ਮਿਲਦੇ ਆ ਉਹਨਾਂ ਦੀ ਐਸੀ ਪ੍ਰੀਤ ਹੈ ਵੀ ਲੋਕ ਪਰਲੋਕ ਸੁਖਦਾਇਕ ਸਹਾਈ ਹੈ। ਇਹ ਲੋਕ ਪਰਲੋਕ ਚ ਨਿਭਣ ਵਾਲੀ ਹੈ। ਆਹ ਦੁਨਿਆਵੀ ਜਿਹੜੀ ਪ੍ਰੀਤ ਦੀ ਬਾਤ ਹੈ, ਭਾਵੇਂ ਚੱਕਵੀ ਦੀ ਗੱਲ, ਚਕੋਰ ਦੀ ਗੱਲ, ਪਤੰਗੇ ਦੀ ਗੱਲ, ਭੌਰੇ ਦੀ ਬਾਤ, ਮੱਛੀ ਦੀ ਬਾਤ ਹੈ, ਇਹ ਸੰਸਾਰ ਦੇ ਵਿੱਚ ਨਾਮਣਾ ਖੱਟਣ ਵਾਸਤੇ ਤੇ ਹੈ ਹੀ ਹੈ। ਲੋਕ ਨਾਂ ਲੈਂਦੇ ਵੀ ਬੜਾ ਪਿਆਰ ਕਰਦੇ ਇਹਨਾਂ ਚੀਜ਼ਾਂ ਨਾਲ, ਪਰ ਜਿਹੜਾ ਗੁਰੂ ਦਾ ਸਿੱਖ ਸਾਧ ਸੰਗਤ ਵਿੱਚ ਆ ਕੇ ਮਿਲਦਾ, ਗੁਰੂ ਦੇ ਚਰਨਾਂ ਵਿੱਚ ਆਣ ਕੇ ਜੁੜਨਾ ਕਰਦਾ ਹੈ, ਇਹ ਪ੍ਰੀਤ ਲੋਕ ਵਿੱਚ ਵੀ ਹੈ ਤੇ ਪ੍ਰਲੋਕ ਦੇ ਵਿੱਚ ਵੀ ਹੈ। ਨਾਲੇ ਦੂਸਰੀ ਬਾਤ ਇਹ ਵੀ ਇਹ ਮਾਰਦਾ ਨਹੀਂ ਹੈ, ਸੁੱਖ ਦਿੰਦਾ ਹੈ। ਗੁਰੂ ਤੁਹਾਡੇ ਜੀਵਨ ਨੂੰ ਲੋਕ ਪ੍ਰਲੋਕ ਵਿੱਚ ਸੁਖੀ ਕਰਦਾ, ਮੌਤ ਨਹੀਂ, ਤੁਹਾਨੂੰ ਜ਼ਿੰਦਗੀ ਦਿੰਦਾ, ਜੀਵਨ ਦਿੰਦਾ। ਗੁਰਸਿੱਖ ਸੱਜਣਾ, ਫਿਰ ਐਸੀ ਪ੍ਰੀਤ ਤੂੰ ਗੁਰੂ ਨਾਲ ਕਿਉਂ ਨਹੀਂ ਕਰਦਾ? ਭਾਈ ਗੁਰਦਾਸ ਜੀ ਨੇ ਬਚਨ ਵਰਤੇ, ਕਹਿਣ ਲੱਗੇ, ਗੁਰਮਤ ਸੁਣ ਦੁਰਮਤ ਨਾ ਮਿਟਤ ਜਾਂਕੀ, ਇਹ ਮਿਲ ਚੰਦਨ ਜਿਉਂ ਬੇਖ ਨਾ ਮਿਟਾਈ ਹੈ। ਜਿਹੜੇ ਗੁਰੂ ਨਾਲ ਪ੍ਰੀਤ ਨਹੀਂ ਨਾ ਪਾਉਂਦੇ, ਜਾਂ ਜੇ ਗੁਰੂ ਦੇ ਪਾਸ ਕੋਈ ਆਇਆ ਵੀ ਹੈ ਤੇ ਭੈੜੀ ਮਤ ਮਿਟੀ ਨਹੀਂ ਉਹਦੀ। ਭਾਈ ਗੁਰਦਾਸ ਜੀ ਨੇ ਬੜੀ ਤਕੜੀ ਲਾਹਨਤ ਪਾਈ, ਕਹਿਣ ਲੱਗੇ, ਗੁਰਮਤ ਸੁਣ ਦੁਰਮਤ ਨਾ ਮਿਟਤ ਜਾਂਕੀ। ਗੁਰਮਤ ਸੁਣ ਕੇ ਜਿਹੜੇ ਬੰਦੇ ਦੀ ਦੁਰਮਤ ਨਹੀਂ ਮਿਟੀ, ਭੈੜੀ ਮਤ ਮਿਟੀ ਨਹੀਂ, ਪਤਾ ਕੀ ਹਾਲ ਜੇ ਉਹਨਾਂ ਦਾ? ਕਹਿੰਦੇ ਉਹਨੂੰ ਸੱਪ ਵਰਗਾ ਜਾਣੋ ਬੰਦੇ ਜਿਹਨੇ ਗੁਰਮਤ ਧਾਰਨ ਹੀ ਨਹੀਂ ਕੀਤੀ, ਗੁਰੂ ਦੀ ਮਤ ਨੂੰ ਹਿਰਦੇ ਚ ਵਸਾਇਆ ਹੀ ਨਹੀਂ, ਦੁਰਮਤ ਭੈੜੀ ਮਤ ਦਾ ਨਾਸ਼ ਨਹੀਂ ਕੀਤਾ ਆਪਣੇ ਅੰਦਰੋਂ, ਸੱਪ ਜਾਣ ਲਓ ਉਹਨੂੰ। ਪੁੱਛਿਆ ਕਿਵੇਂ? ਕਹਿਣ ਲੱਗੇ, ਗੁਰਮਤ ਸੁਣ ਦੁਰਮਤ ਨਾ ਮਿਟਤ ਜਾਂਕੀ, ਇਹ ਮਿਲ ਚੰਦਨ ਜਿਉਂ ਬੇਖ ਨਾ ਮਿਟਾਈ ਹੈ। ਇਹ ਅਧਾਰਤ ਹੁੰਦਾ ਸੱਪ, ਚੰਦਨ ਦੇ ਬੂਟੇ ਨਾਲ ਇੰਨੀ ਠੰਡਕ ਹੈ, ਚੰਦਨ ਚ ਸ਼ਾਂਤੀ ਹੈ, ਆਲੇ ਦੁਆਲੇ ਦੇ ਬੂਟਿਆਂ ਨੂੰ ਵੀ ਚੰਦਨ ਆਪਣੇ ਵਰਗਾ ਬਣਾ ਲੈਂਦਾ। ਕਹਿਣ ਲੱਗੇ, ਸੱਪ ਆ ਜਿਹੜਾ, ਉਹਨੇ ਚੰਦਨ ਦੇ ਬੂਟੇ ਨਾਲ ਲਵੇਟ ਮਾਰੇ ਹੈ, ਪਰੰਤੂ ਚੰਦਨ ਦੇ ਨਾਲ ਲਿਪਟ ਕੇ ਵੀ ਆਪਣੀ ਜ਼ਹਿਰ ਨਹੀਂ ਮੁਕਾਈ, ਉਹਨੇ ਆਪਣੀ ਜ਼ਹਿਰ ਨਹੀਂ ਖਤਮ ਕੀਤੀ, ਉਹਨਾਂ ਹੀ ਜ਼ਹਿਰੀ ਹੈ ਜਿੰਨਾ ਪਹਿਲਾਂ ਸੀ। ਗੁਰੂ ਦੀ ਸੰਗਤ ਵਿੱਚ ਆਏ ਉਹਨਾਂ ਹੀ ਕ੍ਰੋਧ ਪਹਿਲਾਂ ਜਿੰਨਾ ਗੁਰੂ ਦੇ ਚਰਨਾਂ 'ਚ ਆਉਣ ਤੋਂ ਬਾਅਦ ਵੀ ਰਿਹਾ, ਉਹਨਾਂ ਹੀ ਕ੍ਰੋਧ ਜਿੰਨਾ ਪਹਿਲਾਂ ਸੀ ਉਹਨਾਂ ਹੀ ਬਾਅਦ ਵਿੱਚ, ਉਹਨਾਂ ਹੀ ਕਾਮ, ਉਹਨਾਂ ਹੀ ਹੰਕਾਰ, ਉਹਨਾਂ ਹੀ ਲੋਭ ਅਤੇ ਲਾਲਚ ਤੇਰੇ ਅੰਦਰ ਫਿਰ ਵੀ ਹੋਵੇ ਤੇ ਗੁਰੂ ਨੂੰ ਮੱਥਾ ਟੇਕ ਕੇ ਗੁਰੂ ਕੋਲ ਆ ਕੇ ਵੀ ਤੇਰੀ ਭੈੜੀ ਮਤ ਦਾ ਨਾਸ਼ ਨਾ ਹੋਇਆ ਹੋਵੇ। ਕਹਿਣ ਲੱਗੇ, ਫਿਰ ਤੇ ਉਸ ਸੱਪ ਦੀ ਤਰ੍ਹਾਂ ਜ਼ਹਿਰ ਦਾ ਹੀ ਭਰਿਆ, ਜਿਹੜਾ ਸੱਪ ਚੰਦਨ ਨਾਲ ਲਿਪਟ ਕੇ ਵੀ ਆਪਣੀ ਜ਼ਹਿਰ ਨੂੰ ਮੁਕਾ ਨਹੀਂ ਸਕਿਆ। ਗੁਰੂ ਨਾਲ ਪ੍ਰੀਤ ਪਾ ਤਾਂ ਤੇਰੇ ਅੰਦਰੋਂ ਵਿਸ਼ਿਆਂ ਵਿਕਾਰਾਂ ਆਦਿਕਾਂ ਦੀ ਜ਼ਹਿਰ ਨਹੀਂ ਮੁੱਕੀ, ਕਿਉਂਕਿ ਤੂੰ ਸਤਿਗੁਰੂ ਦੇ ਚਰਨਾਂ ਨਾਲ ਪ੍ਰੇਮ ਨਹੀਂ ਬਣਾਇਆ, ਪ੍ਰੀਤ ਨਹੀਂ ਪਾਈ। ਐਸੀ ਸਾਧ ਸੰਗਤ ਦੀ ਜਿਹੜੀ ਮਹਾਨ ਪ੍ਰੀਤ ਹੈ, ਲੋਕ ਪਰਲੋਕ ਸੁਖਦਾਈ ਹੈ ਜਿਹੜੀ, ਭਾਈ ਗੁਰਦਾਸ ਜੀ ਕਹਿਣ ਲੱਗੇ, ਬੰਦਿਆ, ਆ ਸੰਸਾਰ ਦੇ ਜੀਵ ਤੇ ਸੰਸਾਰੀ ਸੰਸਾਰੀ ਪ੍ਰੀਤ ਹੀ ਦੇ ਵਿੱਚ ਹੀ ਇੰਨਾ ਨਾਮਣਾ ਖੱਟ ਲੈਂਦੇ ਨੇ, ਆਪਣੀ ਜਾਨ ਤੱਕ ਦੇ ਦਿੰਦੇ ਪਤੰਗੇ ਵਰਗੇ, ਭੰਵਰੇ ਵਰਗੇ, ਮੱਛੀ ਵਰਗੇ, ਕੁਰਬਾਨ ਹੋ ਜਾਂਦੇ ਆਪਣੇ ਪਿਆਰੇ ਤੋਂ। ਤੇਰਾ ਸਤਿਗੁਰੂ ਤੇ ਲੋਕ ਪਰਲੋਕ ਵਿੱਚ ਤੇਰੀ ਬਾਂਹ ਫੜਦਾ, ਤੂੰ ਆਪਣੇ ਸਤਿਗੁਰੂ ਦੇ ਚਰਨਾਂ ਨਾਲ ਪਿਆਰ ਕਿਉਂ ਨਹੀਂ ਕਰਦਾ? ਆਪਣੇ ਗੁਰੂ ਦੇ ਚਰਨਾਂ ਨਾਲ ਤੂੰ ਪ੍ਰੀਤ ਕਿਉਂ ਨਹੀਂ ਪਾਉਂਦਾ? ਕਿਉਂਕਿ ਇਹ ਜਿਹੜੀ ਪ੍ਰੀਤ ਹੈ, ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਇਸ ਪੌੜੀ ਦੀ ਅਖੀਰਲੀ ਪੰਕਤੀ 'ਚ, ਪੀਰ ਮੁਰੀਦਾਂ ਪਿਰਹੜੀ ਉਹ ਨਿਭ ਹੈ ਨਾਲੇ। ਪੀਰ ਤੇ ਮੁਰੀਦਾਂ ਦੀ ਪ੍ਰੀਤ, ਭਾਵ ਗੁਰੂ ਤੇ ਸਿੱਖ ਦੀ ਪ੍ਰੀਤ, ਗੁਰੂ ਅਤੇ ਚੇਲੇ ਦੀ ਪ੍ਰੀਤ ਨਿਭ ਹੈ ਨਾਲੇ, ਓੜਕ ਤੱਕ ਐ ਪ੍ਰਭੂ ਦੀ ਦਰਗਾਹ ਤੱਕ ਇਹ ਸਾਥ ਨਿਭਦੀ ਹੈ। ਗੁਰੂ ਤੇਰੀ ਬਾਂਹ ਛੱਡਦਾ ਨਹੀਂ ਹੈ, ਸਦਾ ਵਾਸਤੇ ਲੋਕ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ ਦੋਵਾਂ ਥਾਵਾਂ ਤੇ ਹੀ ਸਤਿਗੁਰੂ ਆਪਣੇ ਪਿਆਰ ਕਰਕੇ ਤੈਨੂੰ ਸੁੱਖ ਬਖਸ਼ਦੇ ਹਨ। ਵਾਰ 27 ਪੌੜੀ 5 ਵਿੱਚ ਪਾਵਨ ਬਚਨ ਉਚਾਰਨ ਕਰਦੇ ਨੇ ਪ੍ਰੀਤ ਦੇ ਬਾਰੇ 'ਚ। ਰੂਪੈ ਕਾਮੈ ਦੋਸਤੀ ਜਗ ਅੰਦਰ ਜਾਣੀ, ਭੁੱਖੈ ਸਾਦੈ ਗੰਢ ਹੈ ਉਹ ਵਿਰਤੀ ਹਾਣੀ, ਘੋਲ ਮਿਲ ਮਿੱਚਲ ਲੱਭ ਮਾਲ ਹਿਤ ਭਰਮ ਭੁਲਾਣੀ, ਉਂਗੈ ਸੌੜ ਪਲੰਘ ਜਿਉਂ ਸਭ ਰਹਿਣ ਵਿਹਾਣੀ, ਸੋਹਣੇ ਸਭ ਰੰਗ ਮਾਣੀਅਨ ਕਰ ਚੋਜ ਵਡਾਣੀ ਪੀਰ ਮੁਰੀਦਾਂ ਪਿਰਹੜੀ ਉਹ ਅਕਥ ਕਹਾਣੀ ਪੀਰ ਮੁਰੀਦਾਂ ਪਿਰਹੜੀ ਉਹ ਅਕਥ ਕਹਾਣੀ ਕਹਿਣ ਲੱਗੇ ਰੂਪੈ ਕਾਮੈ ਦੋਸਤੀ ਜਗ ਅੰਦਰ ਜਾਣੀ ਰੂਪ ਦੀ ਤੇ ਕਾਮ ਦੀ ਆਪਸ ਦੇ ਵਿੱਚ ਪ੍ਰੀਤ ਆ ਆਪਸ ਦੇ ਵਿੱਚ ਇਹਨਾਂ ਦੀ ਦੋਸਤੀ ਆ ਭਾਈ ਗੁਰਦਾਸ ਜੀ ਕਹਿਣ ਲੱਗੇ ਇਹ ਗੱਲ ਸਾਰੇ ਜਗਤ ਦੇ ਵਿੱਚ ਜਾਣੀ ਹੋਈ ਹੈ ਭਾਵ ਸਾਰੇ ਦੇ ਸਾਰੇ ਲੋਕ ਇਸ ਗੱਲ ਨੂੰ ਜਾਣਦੇ ਆ ਰੂਪੈ ਕਾਮੈ ਦੋਸਤੀ ਤਰ੍ਹਾਂ ਤਰ੍ਹਾਂ ਦਾ ਸੋਹਣਾ ਰੂਪ ਜੋਬਨ ਜਵਾਨੀ ਅਤੇ ਕਾਮ ਵਾਸ਼ਨਾ ਇਹਨਾਂ ਦਾ ਆਪਸ ਦੇ ਵਿੱਚ ਸੰਬੰਧ ਹੈ ਆਪਸ ਦੇ ਵਿੱਚ ਇਹਨਾਂ ਦਾ ਪਿਆਰ ਹੈ ਹੋਰ ਪ੍ਰਮਾਣ ਦਿੰਦੇ ਨੇ ਭੁੱਖ ਹੈ ਸਾਦੈ ਗੰਢ ਹੈ ਉਹ ਵਿਰਤੀ ਹਾਣੀ ਕਹਿਣ ਲੱਗੇ ਭੁੱਖ ਦੀ ਤੇ ਸਵਾਦ ਦੀ ਪ੍ਰੀਤ ਹੈ ਆਪਸ ਦੇ ਵਿੱਚ ਇਹ ਜਗਤ ਦੇ ਵਿੱਚ ਪ੍ਰਤੱਖ ਵਰਤ ਰਹੀ ਹੈ ਭੁੱਖ ਲੱਗੀ ਹੋਵੇ ਹਰ ਚੀਜ਼ ਹੀ ਸਵਾਦ ਲੱਗਦੀ ਕੁਝ ਵੀ ਖਾਣ ਵਾਸਤੇ ਅਚਾਰ ਨਾਲ ਰੋਟੀ ਦੇ ਦਿਓ ਸਵਾਦ ਲੱਗੇ ਕਿਉਂਕਿ ਭੁੱਖ ਦਾ ਸਵਾਦ ਨਾਲ ਸੰਬੰਧ ਆ ਇਹ ਸਾਰੇ ਦੇ ਸਾਰੇ ਜਗਤ ਵਿੱਚ ਬਚਨ ਭਾਈ ਗੁਰਦਾਸ ਜੀ ਕਹਿੰਦੇ ਵਰਤ ਰਿਹਾ ਹੈ ਭਾਵ ਇਸ ਬਾਤ ਦਾ ਸਾਰੇ ਜਗਤ ਦੇ ਲੋਕਾਂ ਨੂੰ ਪਤਾ ਹੈ ਘੁਲ ਮਿਲ ਮਿੱਚਲ ਲੱਭ ਮਾਲ ਇਤ ਭਰਮ ਭੁਲਾਣੀ ਲਾਲਚੀ ਬੰਦਾ ਜਿਹੜਾ ਲਾਲਚੀ ਬੰਦੇ ਦੀ ਮਾਲ ਅਸਬਾਬ ਨਾਲ ਪ੍ਰੀਤ ਹੈ ਤੇ ਘੁਲ ਮਿਲ ਘੁਲ ਮਿਲ ਦਾ ਮਤਲਬ ਹੈ ਵੀ ਰਲ ਮਿਲ ਕੇ ਅਭੇਦ ਹੋ ਕੇ ਇਸ ਭਰਮ ਦੇ ਵਿੱਚ ਭੁੱਲ ਰਿਹਾ ਸੁਪਨੇ ਵੀ ਉਹਨੂੰ ਮਾਲ ਸਵਾਬ ਦੇ ਹੀ ਆਉਂਦੇ ਜਿਹੜਾ ਲੱਭ ਵਾਲਾ ਬੰਦਾ ਨਾ ਲਾਲਚੀ ਇਨਸਾਨ ਆ ਜਿਹੜਾ ਉਹਨੂੰ ਧਨ ਮਾਇਆ ਪੈਸਾ ਧੇਲਾ ਇੱਧਰ ਉੱਧਰ ਦੇ ਸੁਪਨੇ ਲੈਂਦਾ ਤੇ ਭਰਮ ਦੇ ਵਿੱਚ ਭਟਕਿਆ ਰਹਿੰਦਾ ਠੋਕਰਾਂ ਖਾਂਦਾ ਹੈ ਉਹ ਸੰਸਾਰ ਚ ਊਂਘੈ ਸੌੜ ਪਲੰਘ ਜਿਉਂ ਸਭ ਰਹਿਣ ਵਿਹਾਣੀ ਐ ਘੂਕ ਕਿਤੇ ਨੀਂਦ ਆਈ ਹੋਵੇ ਨਾ ਬਹੁਤ ਥੱਕਿਆ ਟੁੱਟਿਆ ਹੋਵੇ ਕੰਮ ਕਾਰ ਕਰਕੇ ਸਫ਼ਰ ਕਰਕੇ ਕੋਈ ਬੰਦਾ ਤਾਂ ਸਾਧ ਸੰਗਤ ਉਹਨੂੰ ਰੌੜੀ ਜਗ੍ਹਾ ਵੀ ਹੈ ਨਾ ਜਿਹੜੀ ਧਰਤੀ 'ਤੇ ਪਿਆ ਹੋਵੇ ਉਹਨੂੰ ਉਹ ਹੀ ਪਲੰਘ ਵਰਗੀ ਲੱਗਦੀ ਹੈ ਇਵੇਂ ਉਸਦੀ ਸਾਰੀ ਦੀ ਸਾਰੀ ਰਾਤ ਗੁਜ਼ਰ ਜਾਂਦੀ ਹੈ ਜਿਸ ਤਰ੍ਹਾਂ ਸੌੜ ਅਤੇ ਪਲੰਘ ਪਿਆਰਾ ਹੈ ਭਾਵ ਪਲਾ ਸੌੜੀ ਜਗ੍ਹਾ ਵੀ ਜਿਹੜੀ ਹੈ ਨਾ ਰੜੀ ਧਰਤੀ ਹੋਵੇ ਉਹਦੇ 'ਤੇ ਵੀ ਬੰਦਾ ਲੰਮਾ ਪੈ ਜਾਵੇ ਅਤੇ ਐਂ ਘਰਾੜੇ ਮਾਰਦਾ ਐਂ ਸੌਂ ਜਾਂਦਾ ਕਿਉਂਕਿ ਨੀਂਦ ਆਈ ਹੈ ਨੀਂਦ ਦਾ ਸੰਬੰਧ ਪਲੰਘ ਦੇ ਨਾਲ ਜਿੱਦਾਂ ਹੈ ਪਰ ਜੇ ਬਹੁਤ ਨੀਂਦ ਆਈ ਹੈ ਤਾਂ ਸੌੜੀ ਜਗ੍ਹਾ ਵੀ ਜਿਹੜੀ ਉਹ ਹੀ ਪਲੰਘ ਹੋ ਜਾਂਦੀ ਪਾਤਸ਼ਾਹ ਨੇ ਪਾਵਨ ਬਾਣੀ ਦੇ ਵਿੱਚ ਵੀ ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਬਚਨ ਵਰਤੇ ਹੈ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਰੂਪੈ ਕਾਮੈ ਦੋਸਤੀ ਭੁੱਖ ਹੈ ਸਾਦੈ ਗੰਢ ਲੱਭੈ ਮਾਲੈ ਘੁਲ ਮਿਲ ਮਿੱਚਲ ਊਂਘੈ ਸੌੜ ਪਲੰਘ ਕਹਿਣ ਲੱਗੇ ਰੂਪੈ ਕਾਮੈ ਦੋਸਤੀ ਰੂਪ ਦੀ ਕਾਮ ਨਾਲ ਦੋਸਤੀ ਭੁੱਖ ਹੈ ਸਾਦੈ ਗੰਢ ਤੇ ਭੁੱਖੇ ਦੀ ਪ੍ਰੀਤ ਕਾਹਦੇ ਨਾਲ ਸਵਾਦ ਨਾਲ ਵੀ ਕੁਝ ਖਾਣ ਵਾਸਤੇ ਮਿਲੇ ਭੁੱਖੇ ਗੰਢ ਪਵੇ ਜਾਂ ਖਾਏ ਭੁੱਖੇ ਬੰਦੇ ਨੂੰ ਗੰਢ ਪੈਂਦੀ ਜਦੋਂ ਕੋਈ ਖਾਣ ਵਾਸਤੇ ਮਿਲਦਾ ਊਂਘੈ ਸੌੜ ਪਲੰਘ ਕਹਿਣ ਲੱਗੇ ਨੀਂਦ ਦੇ ਵਿੱਚ ਬੰਦਾ ਸੌੜ ਜਗ੍ਹਾ ਜਿਹੜੀ ਆ ਧਰਤੀ ਦੇ ਉੱਤੇ ਰੜੀ ਜਗ੍ਹਾ ਜਿਹੜੀ ਆ ਉੱਥੇ ਵੀ ਐਂ ਆਰਾਮ ਨਾਲ ਸੌਂ ਜਾਂਦਾ ਉਸੇ ਨੂੰ ਪਲੰਘ ਸਮਝ ਕੇ ਉਸੇ ਨੂੰ ਹੀ ਬੜਾ ਸੋਹਣਾ ਸਮਝ ਕੇ ਤੋਂ ਕਹਿਣ ਲੱਗੇ ਲੋਭੀ ਲਾਲਚੀ ਬੰਦਾ ਜਿਹੜਾ ਉਹਦੀ ਪ੍ਰੀਤ ਮਾਲ ਸੁਭਾਵ ਦੇ ਨਾਲ ਹੈ ਅਰਥਾਤ ਧਨ ਦੌਲਤ ਦੇ ਨਾਲ ਹੈ ਉਹਦੇ ਬਾਰੇ ਹੀ ਹਰ ਵੇਲੇ ਸੋਚਦਾ ਰਹਿੰਦਾ ਹੈ ਫਿਰ ਬਚਨ ਵਰਤੇ ਸੋਹਣੇ ਸਭ ਰੰਗ ਮਾਣੀਅਨ ਕਰ ਚੋਜ ਵਡਾਣੀ ਸੁਪਨੇ ਵਿੱਚ ਉਹ ਸਾਰੇ ਰੰਗ ਮਾਣੀਦੇ ਹਨ ਕਈ ਪ੍ਰਕਾਰ ਦੇ ਅਸਚਰਜ ਕੌਤਕ ਤੇ ਚੋਜ ਸੁਪਨੇ ਵੀ ਐਸੇ ਹੀ ਆਉਂਦੇ ਹਨ ਜਿੱਥੇ ਪ੍ਰੀਤ ਹੋਵੇ ਕਾਮੀ ਬੰਦੇ ਨੂੰ ਕਾਮ ਵਾਸ਼ਨਾ ਦਾ ਹੀ ਸੁਪਨਾ ਆਉਣਾ ਅਤੇ ਲੋਭ ਲਾਲਚ ਵਾਲੇ ਬੰਦੇ ਨੂੰ ਧਨ ਮਾਇਆ ਤੇ ਪਦਾਰਥਾਂ ਦੇ ਸੁਪਨੇ ਆਉਣੇ ਆ ਭੁੱਖੇ ਬੰਦੇ ਨੂੰ ਆਪਣੇ ਭੁੱਖ ਦੀ ਪੂਰਤੀ ਕਰਨ ਦੇ ਸੁਪਨੇ ਆਉਣੇ ਆ ਪਰੰਤੂ ਬੜੀ ਕਮਾਲ ਦੀ ਗੱਲ ਅਖੀਰਲੀ ਤੁਕ ਵਿੱਚ ਜਾ ਕੇ ਆਖੀ ਪੀਰ ਮੁਰੀਦਾਂ ਪਿਰਹੜੀ ਉਹ ਅਕਥ ਕਹਾਣੀ ਆਪਣੇ ਗੁਰੂ ਨਾਲ ਜਿਹੜੀ ਮੁਰੀਦਾਂ ਦੀ ਪ੍ਰੀਤ ਹੈ ਨਾ, ਸਤਿਗੁਰ ਦੇ ਨਾਲ ਜਿਹੜੀ ਉਸਦੇ ਚੇਲੇ ਦੀ ਪ੍ਰੀਤ ਹੈ, ਇਹ ਕਹਾਣੀ ਇਕੱਠ ਹੀ ਇਕੱਠ ਹੈ। ਭਾਵ ਇਹ ਨਹੀਂ ਵਰਣਨ ਕੀਤੀ ਜਾ ਸਕਦੀ। ਭੁੱਖੇ ਦਾ ਸੰਬੰਧ ਰੋਟੀ ਨਾਲ ਇਹ ਤੇ ਦੱਸੀ ਜਾ ਸਕਦੀ ਹੈ ਗੱਲ, ਆ ਲਾਲਚੀ ਬੰਦੇ ਦਾ ਸੰਬੰਧ ਜਿਹੜਾ, ਲੋਭੀ ਬੰਦੇ ਦਾ ਜਿਹੜਾ ਸੰਬੰਧ ਆ, ਉਹ ਧਨ ਦੌਲਤ ਦੇ ਨਾਲ ਇਹ ਬਾਤ ਤੇ ਪਾਈ ਜਾ ਸਕਦੀ ਹੈ। ਨੀਂਦ ਨਾਲ ਪਿਆਰਿਆਂ ਦਾ ਜਿਹੜਾ ਸੰਬੰਧ ਹੈ, ਨੀਂਦ ਨੂੰ ਪਿਆਰ ਕਰਨ ਵਾਲਿਆਂ ਦਾ, ਉਹਨਾਂ ਦੀ ਵਿਆਖਿਆ ਤੇ ਕੀਤੀ ਜਾ ਸਕਦੀ ਹੈ। ਪਰ ਸਿੱਖ ਦੀ ਗੁਰੂ ਦੇ ਨਾਲ ਕਿੰਨੀ ਕੁ ਪ੍ਰੀਤ ਹੈ, ਇਹਦੀ ਕੀ ਕਹਾਣੀ ਬਿਆਨ ਕਰੋਗੇ? ਕਿੱਥੋਂ ਤੱਕ ਜਾ ਕੇ ਉਹ ਪ੍ਰੀਤ ਕਰਦੇ ਆ? ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਭਾਈ ਮਤੀ ਦਾਸ ਆਰੇ ਨਾਲ ਚੀਰਿਆ ਜਾ ਰਿਹਾ ਤੇ ਜਲਾਦਾਂ ਨੂੰ ਕਹਿੰਦਾ, ਹਾਕਮਾਂ ਨੂੰ ਆਖਦਾ, ਕਹਿੰਦੇ ਤੇਰੀ ਕੋਈ ਖਾਹਿਸ਼ ਪਈ? ਹਾਕਮ ਪੁੱਛਦੇ ਨੇ ਤੇਰੀ ਕੋਈ ਖਾਹਿਸ਼ ਮਤੀ ਦਾਸ? ਕਹਿੰਦਾ ਇੱਕੋ ਹੀ ਖਾਹਿਸ਼ ਹੈ, ਜਦੋਂ ਮੇਰੇ ਸਿਰ ਤੇ ਆਰਾ ਰੱਖੋ, ਮੇਰਾ ਚਿਹਰਾ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਵੱਲ ਕਰ ਦਿਓ। ਆਖਰੀ ਸਮੇਂ ਤੱਕ ਇਹਨਾਂ ਅੱਖਾਂ ਚ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਵਸਾ ਕੇ ਰੱਖਾਂ, ਆਖਰੀ ਦਮ ਤੱਕ ਉਹਦੇ ਨਾਲ ਪ੍ਰੀਤ ਨਿਭਾ ਜਾਵਾਂ। ਕਹਿਣ ਲੱਗੇ, ਐਸੀਆਂ ਪ੍ਰੀਤਾਂ ਦੀ ਬਾਤ ਗੁਰੂ ਤੇ ਸਿੱਖਾਂ ਦੀ ਇਕੱਠ ਕਹਾਣੀ ਹੈ, ਕਥਨ ਨਹੀਂ ਕੀਤੀ ਜਾ ਸਕਦੀ। ਵਾਰ 27 ਪੌੜੀ 6 ਵਿੱਚ ਪਾਵਨ ਬਚਨ ਉਚਾਰਨ ਕਰਦੇ ਨੇ। ਮਾਨ ਸਰੋਵਰ ਹੰਸਲਾ ਖਾਏ ਮਾਨਕ ਮੋਤੀ, ਕੋਇਲ ਅੰਬ ਪ੍ਰੀਤ ਹੈ ਮਿਲ ਬੋਲ ਸਰੋਤੀ, ਚੰਦਨ ਵਾਸ ਗਣਾ ਸੁਪਤ ਹੋਏ ਪਾਸ ਖਲੋਤੀ, ਲੋਹਾ ਪਾਰਸ ਭੇਟੀਏ ਹੋਏ ਕੰਚਨ ਜੋਤੀ, ਨਦੀਆਂ ਨਾਲੇ ਗੰਗ ਮਿਲ ਹੋਣ ਸ਼ੋਤ ਅਸ਼ੋਤੀ, ਤੀਰ ਮੁਰੀਦਾਂ ਪਿਰਹੜੀ ਇਹ ਖੇਪ ਸਹੋਤੀ, ਤੀਰ ਮੁਰੀਦਾਂ ਪਿਰਹੜੀ ਇਹ ਖੇਪ ਸਹੋਤੀ। ਵੱਖ ਵੱਖ ਦਲੀਲਾਂ ਫਿਰ ਦਿੱਤੀਆਂ। ਮਾਨ ਸਰੋਵਰ ਹੰਸਲਾ ਖਾਏ ਮਾਨਕ ਮੋਤੀ, ਹੰਸ ਮਾਨ ਸਰੋਵਰ ਤੇ ਰਹਿ ਕੇ ਜੋ ਉਹਨਾਂ ਦਾ ਖਾਣਾ ਹੈ, ਮਾਨਕ ਔਰ ਮੋਤੀ ਚੁਗਦੇ ਹਨ। ਇਸੇ ਤਰ੍ਹਾਂ ਹੀ ਜਿਹੜੇ ਗੁਰੂ ਦੇ ਮੁਰੀਦ ਹਨ, ਉਹ ਸਤਿਗੁਰੂ ਜੀ ਦੇ ਪਾਸ ਰਹਿ ਕੇ ਦੈਵੀ ਗੁਣਾਂ ਦਾ ਆਹਾਰ ਕਰਦੇ। ਸਤ ਸੰਤੋਖ ਦਇਆ ਧਰਮ ਸੇਵਾ ਸਿਮਰਨ ਭਜਨ ਬੰਦਗੀ ਦੇ ਮੋਤੀ ਗੁਰਸਿੱਖ ਰੂਪੀ ਹੰਸ ਸਾਧ ਸੰਗਤ ਰੂਪੀ ਮਾਨ ਸਰੋਵਰ ਦੇ ਕਿਨਾਰੇ ਤੇ ਬਹਿ ਕੇ ਚੁਗਦੇ ਹਨ। ਕੋਇਲ ਅੰਬ ਪ੍ਰੀਤ ਹੈ ਮਿਲ ਬੋਲ ਸਰੋਤੀ, ਕੋਇਲ ਦੀ ਅੰਬ ਨਾਲ ਪ੍ਰੀਤ ਹੈ, ਮਿੱਠੇ ਮਿੱਠੇ ਬੋਲਾਂ ਦੀ ਸੁਰ ਕੱਢਦੀ ਹੈ ਜਿਹੜੀ ਕੋਇਲ ਹੈ, ਅੰਬ ਦੇ ਬੂਟੇ ਉੱਤੇ ਬੈਠ ਕੇ ਨਾਲੇ ਅੰਬ ਖਾਂਦੀ ਹੈ, ਅੰਬ ਦੇ ਦਰਖਤ ਦੀ ਛਾਂ ਤੇ ਆਨੰਦ ਮਾਣਦੀ ਹੈ, ਨਾਲੇ ਮਿੱਠੇ ਗੀਤ ਗਾਉਂਦੀ ਦੱਸਦੀ ਵੀ ਮੈਂ ਬੜੀ ਖੁਸ਼ ਹਾਂ। ਭਾਈ ਗੁਰਦਾਸ ਜੀ ਕਹਿਣ ਲੱਗੇ, ਕੋਇਲ ਦੀ ਅੰਬ ਨਾਲ ਇਸ ਤਰ੍ਹਾਂ ਪ੍ਰੀਤ ਬਣੀ ਹੋਈ। ਚੰਦਨ ਵਾਸ ਵਣਾਸ ਪਤ ਹੋਏ ਪਾਸ ਖਲੋਤੀ, ਚੰਦਨ ਦੇ ਪਾਸ ਖਲੋਤੀ ਹੋਈ ਸਾਰੀ ਦੀ ਸਾਰੀ ਵਨਸਪਤੀ ਬੂਟੇ ਚੰਦਨ ਦੀ ਸੁਗੰਧੀ ਵਾਲੇ ਹੀ ਹੋ ਜਾਂਦੇ ਹਨ। ਇੱਕ ਬਾਂਸ ਨੂੰ ਛੱਡ ਕੇ ਚੰਦਨ ਉਹਨਾਂ ਸਾਰਿਆਂ ਨੂੰ ਆਪਣੀ ਸੁਗੰਧੀ ਵੰਡਦਾ ਹੈ। ਲੋਹਾ ਪਾਰਸ ਭੇਟੀ ਹੈ ਹੋਏ ਕੰਚਨ ਜੋਤੀ, ਲੋਹਾ ਪਾਰਸ ਨਾਲ ਮਿਲ ਕੇ ਸੋਨੇ ਦੇ ਪ੍ਰਕਾਸ਼ ਵਾਲਾ ਹੋ ਜਾਂਦਾ ਹੈ। ਭਾਵ ਜਿਹੜਾ ਬਹੁਤੀ ਕੀਮਤ ਵਾਲਾ ਨਹੀਂ ਸੀ ਲੋਹਾ, ਜਦੋਂ ਪਾਰਸ ਨਾਲ ਛੋਹ ਗਿਆ ਤੇ ਪਾਰਸ ਨਾਲ ਛੋਹਦਿਆਂ ਸਾਰ ਉਹ ਕੰਚਨ ਬਣ ਜਾਂਦਾ, ਸੋਨਾ ਬਣ ਜਾਂਦਾ ਹੈ। ਗੁਰੂ ਦੇ ਚਰਨਾਂ ਨਾਲ ਛੋਹ ਕੇ ਗੁਰਸਿੱਖ ਪਿਆਰੇ ਕੰਚਨ ਵੱਤ ਹੋ ਜਾਂਦੇ ਹਨ। ਗੁਰ ਪਾਰਸ ਹਮ ਲੋਹ ਮਿਲ ਕੰਚਨ ਹੋਇਆ ਰਾਮ, ਜੋਤੀ ਜੋਤ ਮਿਲਾਏ ਕਾਇਆ ਗੜ ਸੁਹਿਆ ਰਾਮ। ਤੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਵਰਤਦੇ ਨੇ, ਨਦੀਆਂ ਨਾਲੇ ਗੰਗ ਮਿਲ ਹੋਣ ਸ਼ੋਤ ਅਸ਼ੋਤੀ, ਨਦੀਆਂ ਨਾਲੇ ਜਿੰਨਾ ਵੀ ਇਹ ਛੋਟੀਆਂ ਛੋਟੀਆਂ ਨਦੀਆਂ ਨਾਲਿਆਂ ਦਾ ਪਾਣੀ ਹੈ ਉਹ ਗੰਗਾ ਨਾਲ ਮਿਲ ਕੇ ਗੰਗਾ ਦਾ ਹੀ ਰੂਪ ਹੋ ਜਾਂਦੇ ਹਨ। ਹੋਣ ਸ਼ੋਤ ਅਸ਼ੋਤੀ ਦਾ ਅਰਥ ਹੈ ਸ਼ੋਤ ਤੋਂ ਅਸ਼ੋਤ ਹੋ ਜਾਂਦੇ ਹਨ, ਜਿੰਨਾ ਗੰਦਾ ਮੰਦਾ ਪਾਣੀ ਹੈ। ਹੁਣ ਗਲੀਆਂ ਦਾ ਪਾਣੀ, ਨਾਲਿਆਂ ਦਾ ਪਾਣੀ, ਟੋਬਿਆਂ ਦਾ ਪਾਣੀ ਗੰਦਾ ਹੋਏਗਾ ਨਾ, ਪਰ ਅਪਵਿੱਤਰ ਤੋਂ ਉਹ ਪਵਿੱਤਰ ਹੋ ਜਾਂਦਾ, ਸਾਫ਼ ਸੁਥਰਾ ਹੋ ਜਾਂਦਾ। ਜਿਉਂ ਮੀਂਹ ਉੱਠ ਹੈ ਗਲੀਆਂ ਨਾਲਿਆਂ ਟੋਭਿਆਂ ਕਾ ਜਲ ਜਾਏ ਪਵੈ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਸੁਰਸਰੀ ਦਾ ਅਰਥ ਹੈ ਗੰਗਾ। ਗਲੀਆਂ ਨਾਲਿਆਂ ਟੋਭਿਆਂ ਦਾ ਪਾਣੀ ਮੀਂਹ ਪੈਣ ਤੇ ਵਹਿੰਦਾ ਵਹਿੰਦਾ ਜਦੋਂ ਗੰਗਾ ਚ ਜਾ ਮਿਲਦਾ, ਉਹ ਅਪਵਿੱਤਰ ਤੋਂ ਪਵਿੱਤਰ ਭਾਵ ਨਿਰਮਲ ਹੋ ਜਾਂਦਾ ਹੈ, ਗੰਗਾ ਦਾ ਹੀ ਰੂਪ ਹੋ ਜਾਂਦਾ ਹੈ। ਇਸੇ ਤਰ੍ਹਾਂ ਗੁਰਸਿੱਖ ਪਿਆਰੇ ਸੰਸਾਰ ਜਗਤ ਦੇ ਵਿੱਚ ਵਿਚਰਦੇ ਵਿਚਰਦੇ, ਭਾਵੇਂ ਕੋਈ ਛੋਟੇ ਹਨ ਵੱਡੇ ਹਨ, ਅਮੀਰ ਨੇ ਗਰੀਬ ਨੇ, ਕੋਈ ਉੱਚੀ ਜਾਤ ਦਾ ਨੀਵੀਂ ਜਾਤ ਦਾ, ਗੁਰੂ ਦੇ ਪਾਸ ਕੋਈ ਐਸਾ ਵਿਤਕਰਾ ਨਹੀਂ ਹੈ। ਸਤਿਗੁਰੂ ਸਾਰਿਆਂ ਨੂੰ ਜੋੜ ਕੇ, ਸਾਰਿਆਂ ਨੂੰ ਆਪਣੇ ਚਰਨਾਂ ਵਿੱਚ ਰੱਖ ਕੇ ਬਰਾਬਰ ਕਰ ਦਿੰਦਾ, ਆਪਣੇ ਜੈਸੇ ਬਣਾ ਲੈਂਦਾ ਹੈ। ਜਿਸ ਤਰ੍ਹਾਂ ਨਦੀਆਂ ਨਾਲੇ ਗੰਗਾ ਵਿੱਚ ਮਿਲ ਕੇ ਗੰਗਾ ਹੀ ਬਣ ਜਾਂਦੇ ਹਨ। ਤੀਰ ਮੁਰੀਦਾਂ ਪਿਰਹੜੀ ਇਹ ਖੇਪ ਸੋਤੀ, ਤੀਰਾਂ ਨਾਲ ਜਿਹੜੀ ਮੁਰੀਦਾਂ ਦੀ ਪ੍ਰੀਤ ਹੈ, ਪਿਰਹੜੀ ਦਾ ਅਰਥ ਹੈ ਪ੍ਰੀਤ, ਪੀਰ ਮੁਰੀਦਾਂ ਪਿਰਹੜੀ, ਭਾਵ ਪੀਰਾਂ ਨਾਲ ਜਿਹੜੀ ਮੁਰੀਦਾਂ ਦੀ ਪ੍ਰੀਤ ਹੈ, ਭਾਵ ਗੁਰੂ ਦੇ ਚਰਨਾਂ ਨਾਲ ਜਿਹੜੀ ਸਿੱਖਾਂ ਦੀ ਪ੍ਰੀਤ ਹੈ, ਇਹ ਕੀ ਹੈ? ਇਹ ਖੇਪ ਸੋਤੀ। ਖੇਪ ਸੋਤੀ ਦਾ ਅਰਥ ਹੁੰਦਾ ਵੀ ਇਹ ਜਿਹੜੀ ਪ੍ਰੀਤ ਹੈ, ਇਹ ਕਰਨ ਨਾਲ ਸੌਦਾ ਸਫਲਾ ਆ। ਬੜੀ ਪਿਆਰੀ ਪ੍ਰੀਤ ਹੈ ਜਿਹੜੀ ਕਰਨ ਦੇ ਨਾਲ, ਖੇਪ ਸੋਤੀ ਸਫਲੀ ਪ੍ਰੀਤ ਹੈ, ਇਹ ਬੜਾ ਸਫਲਾ ਸੌਦਾ ਹੈ। ਭਾਵ ਸਤਿਗੁਰ ਦੇ ਚਰਨਾਂ ਵਿੱਚ ਜੁੜ ਕੇ ਪ੍ਰੇਮ ਦਾ ਜਿਹੜਾ ਮਿਲਦਾ ਹੈ, ਪਿਆਰ ਦਾ ਜਿਹੜਾ ਸਾਨੂੰ ਪ੍ਰਾਪਤ ਹੁੰਦਾ ਹੈ। ਕਿਉਂ ਸਫਲੀ ਹੈ ਇਹ ਪ੍ਰੀਤ? ਕਿਉਂਕਿ ਇਹ ਪ੍ਰੀਤ ਸਾਡਾ ਜੀਵਨ ਸਫਲ ਬਣਾ ਦਿੰਦੀ ਹੈ, ਇਹ ਪ੍ਰੀਤ ਸਾਡਾ ਜੀਵਨ ਅਪਵਿੱਤਰ ਤੋਂ ਪਵਿੱਤਰ ਬਣਾ ਦਿੰਦੀ, ਨਿਰਮਲ ਬਣਾ ਦਿੰਦੀ ਹੈ। ਇਸ ਲਈ ਗੁਰੂ ਦੇ ਚਰਨਾਂ ਨਾਲ ਪਈ ਹੋਈ ਪ੍ਰੀਤ ਸਦੀਵੀ ਕਾਲ ਵਾਸਤੇ ਆਨੰਦ ਤੇ ਖੁਸ਼ੀਆਂ ਖੇੜੇ ਪ੍ਰਾਪਤ ਕਰਦੀ ਹੈ, ਦਿੰਦੀ ਹੈ। ਵਾਰ 27 ਪੌੜੀ 7 ਵਿੱਚ ਪਵਿੱਤਰ ਬਚਨ ਉਚਾਰਨ ਕੀਤਾ, ਸਾਹਰ ਪੀਹਰ ਪੱਖ ਤਰੈ ਘਰ ਨਾਨੇ ਹਾਲ, ਸਹੁਰਾ ਸੱਸ ਵਖਾਣੀ ਸਾਲੀ ਤੈ ਸਾਲਾ, ਮਾਂ ਪਿਓ ਭੈਣਾਂ ਭਾਇਰਾ ਪਰਿਵਾਰ ਦੁਰਾਲਾ, ਨਾਨਾ ਨਾਨੀ ਮਾਸੀਆਂ ਮਾਮੇ ਜੰਜਾਲਾ, ਸੋਇਨਾ ਰੂਪਾ ਸੰਜੀਐ ਹੀਰਾ ਪਰਵਾਲਾ, ਪੀਰ ਮੁਰੀਦਾਂ ਪਿਰਹੜੀ ਇਹੋ ਸਾਕ ਸੁਖਾਲਾ, ਪੀਰ ਮੁਰੀਦਾਂ ਪਿਰਹੜੀ ਇਹੋ ਸਾਕ ਸੁਖਾਲਾ। ਸੰਸਾਰੀ ਰਿਸ਼ਤੇਦਾਰਾਂ ਦੇ ਜ਼ਿਕਰ ਕਰਦੇ ਨੇ ਭਾਈ ਗੁਰਦਾਸ ਜੀ, ਤੇ ਦੱਸਦੇ ਆ ਵੀ ਜਿਹੜਾ ਸੱਚਾ ਸਾਕ ਹੈ ਨਾ, ਉਹ ਕਿਹੜਾ ਹੈ? ਜਿਹੜਾ ਨਿਭਣ ਵਾਲਾ ਸਾਕ ਹੈ ਨਾਲ, ਉਹ ਕੌਣ ਹੈ? ਹੁਣ ਬਚਨ ਸਰਵਣ ਕਰਿਆ ਜੇ, ਰਾਗ ਮਾਰੂ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਵੀ ਇਹ ਸ਼ਬਦ ਉਚਾਰਨ ਕੀਤਾ ਹੋਇਆ। ਭਾਈ ਗੁਰਦਾਸ ਜੀ ਬਚਨ ਵਰਤਦੇ, ਸਾਹਰ ਪੀਹਰ ਪੱਖ ਤਰੈ ਘਰ ਨਾਨੇ ਹਾਲਾ, ਕਹਿੰਦੇ ਸਹੁਰਾ ਪੇਕਾ ਤੇ ਨਾਨਕਾ, ਇਹ ਤਿੰਨ ਪਾਸੇ ਸਾਕਾਦਾਰੀ ਦੇ ਹਨ। ਹੁਣ ਸਹੁਰੇ ਘਰ ਦੇ ਸਾਕ ਕਿਹੜੇ ਕਿਹੜੇ ਦੱਸਦੇ? ਹੁਣ ਇਹ ਤਿੰਨ ਥਾਵਾਂ ਦੱਸੀਆਂ ਭਾਈ ਗੁਰਦਾਸ ਜੀ ਨੇ, ਸਹੁਰੇ ਪੇਕੇ ਤੇ ਨਾਨਕੇ, ਇਹ ਤਿੰਨ ਰਿਸ਼ਤੇ ਸੰਸਾਰ ਵਿੱਚ ਬਹੁਤ ਮੰਨੇ ਹੋਏ। ਹੁਣ ਸਹੁਰਿਆਂ ਵਿੱਚ ਸਹੁਰਾ ਸੱਸ ਵਖਾਣੀ ਹੈ ਸਾਲੀ ਤੈ ਸਾਲਾ, ਸਹੁਰੇ ਘਰ ਵਿੱਚ ਮਨੁੱਖ ਦਾ ਸਹੁਰਾ ਹੈ, ਸੱਸ ਹੈ, ਸਾਲੀ ਆ ਤੇ ਸਾਲਾ ਕਹੀਦੇ ਹਨ। ਪੇਕੇ ਘਰ ਵਿੱਚ ਹੁਣ ਕਿਹੜੇ ਸਾਕ ਹੈ? ਮਾਂ ਪਿਓ ਭੈਣਾਂ ਭਾਇਰਾ ਪਰਿਵਾਰ ਦੁਰਾਲਾ, ਕਹਿੰਦੇ ਹੁਣ ਪੇਕੇ ਘਰ ਦੇ ਵਿੱਚ ਰਿਸ਼ਤਾ ਹੈ, ਰਿਸ਼ਤੇਦਾਰ ਨੇ, ਮਾਂ ਹੈ, ਪਿਤਾ ਹੈ, ਭੈਣਾਂ ਹਨ, ਭਰਾ ਹਨ, ਆਦਿਕ, ਇੱਥੇ ਆਦਿਕ ਵੀ ਸ਼ਬਦ ਨਾਲ ਆਇਆ ਕਿ ਹੋਰ ਵੀ ਜੇ ਕੋਈ ਰਿਸ਼ਤੇਦਾਰ ਹੋਣ, ਭਾਵ ਕਿ ਬਾਹਲਾ ਪਰਿਵਾਰ ਹੈ, ਇਹ ਬਹੁਤ ਪਰਿਵਾਰ ਆ। ਨਾਨਕੇ ਘਰ ਦੇ ਵੀ ਦੱਸਦੇ, ਨਾਨਾ ਨਾਨੀ ਮਾਸੀਆਂ ਮਾਮੇ ਜੰਜਾਲਾ, ਨਾਨਾ ਹੈ, ਨਾਨੀ ਹੈ, ਮਾਸੀਆਂ ਹਨ, ਮਾਮੇ, ਪਰ ਸਾਰੇ ਸਾਕ ਜੰਜਾਲਾ, ਜੰਜਾਲ ਰੂਪ ਹੀ ਆ, ਜਾਲ ਪਿਆ ਹੈ। ਭਾਵੇਂ ਸਹੁਰੇ ਹੋਣ ਤੇ ਭਾਵੇਂ ਪੇਕੇ ਹੋਣ ਤੇ ਭਾਵੇਂ ਹੋਣ ਨਾਨਕੇ, ਕਹਿਣ ਲੱਗੇ ਅੰਤ ਵੇਲੇ ਦਾ ਸਾਥੀ ਕਿਸੇ ਨੇ ਨਹੀਂ ਜੇ ਬਣਨਾ, ਅੰਤ ਵੇਲੇ ਬਾਂਹ ਨਹੀਂ ਜੇ ਫੜਨੀ ਕਿਸੇ ਨੇ। ਸੋਇਨਾ ਰੂਪਾ ਸੰਜੀਐ ਹੀਰਾ ਪਰਵਾਲਾ, ਅਗਲੀ ਪੰਕਤੀ ਚ ਫੁਰਮਾਨ ਕਰਦਿਆਂ ਕਹਿਣ ਲੱਗੇ ਸੋਨਾ ਰੁਪਾ, ਰੁਪਾ ਦਾ ਮਤਲਬ ਚਾਂਦੀ, ਕਹਿੰਦੇ ਸੋਨਾ ਚਾਂਦੀ ਹੀਰੇ ਤਰ੍ਹਾਂ ਤਰ੍ਹਾਂ ਦੇ ਹੋਰ ਗਹਿਣੇ ਇਕੱਠੇ ਕਰੀਦੇ ਆ, ਤਦ ਸਾਕਾਦਾਰੀ ਦੇ ਵਿੱਚ ਨਿਭਦੀ। ਤੇ ਜੇ ਸਾਲੇ ਦਾ ਵਿਆਹ ਆ, ਸਾਲੀ ਦਾ ਵਿਆਹ ਆ, ਕਿਸੇ ਭਰਾ ਦਾ ਵਿਆਹ ਆ, ਭੈਣ ਦਾ ਵਿਆਹ ਸ਼ਾਦੀ ਆ, ਕਿਸੇ ਦੇ ਘਰ ਕੋਈ ਨਿਆਣਾ ਜੰਮਿਆ, ਨਾਨਕਿਆਂ ਦੇ ਵਿੱਚ, ਦਾਦਕਿਆਂ ਦੇ ਵਿੱਚ, ਸਹੁਰਿਆਂ ਦੇ ਵਿੱਚ, ਭਾਵ ਉੱਥੇ ਇਸ ਤਰ੍ਹਾਂ ਦੇ ਵਰਤੋਂ ਵਿਹਾਰ ਵੀ ਹੈ। ਸੋਨੇ ਨਾਲ, ਚਾਂਦੀ ਨਾਲ, ਹੀਰਿਆਂ ਨਾਲ, ਤਰ੍ਹਾਂ ਤਰ੍ਹਾਂ ਦੀਆਂ ਹੋਰ ਮਾਇਆ ਦੇ ਪਸਾਰੇ ਨਾਲ ਵਰਤਿਆ ਜਾਂਦਾ। ਉਹ ਮੇਰੇ ਮੁੰਡੇ ਦੇ ਵਿਆਹ 'ਤੇ ਆਏ ਸੀ, ਅਸੀਂ ਉਹਨਾਂ ਦੇ ਮੁੰਡੇ ਦੇ 'ਤੇ ਜਾਣਾ, ਕੀ ਦੇਣਾ ਉੱਥੇ? ਉਹ ਸਾਡੀ ਲੜਕੀ ਦੇ ਵਿਆਹ 'ਤੇ ਕੀ ਦੇ ਕੇ ਗਏ ਸੀ, ਆਪਾਂ ਉੱਥੇ ਕੀ ਦੇ ਕੇ ਆਉਣਾ? ਮੇਰੇ ਮੁੰਡੇ ਦਾ ਜਨਮ ਦਿਨ ਮਨਾਇਆ ਸੀ, ਉਹ ਆਏ ਨਹੀਂ, ਅਸੀਂ ਨਹੀਂ ਉਹਨਾਂ ਦੇ ਜਾਣਾ, ਕਾਹਦੇ ਸਾਕ ਹੋ ਗਏ ਫਿਰ? ਕਾਹਦੀ ਹੋ ਗਈ ਰਿਸ਼ਤੇਦਾਰੀ ਜੀ? ਦਾਸ ਨੇ ਤਾਂ ਕੁਛ ਪ੍ਰਮਾਣ ਦਿੱਤੇ ਨੇ। ਇੱਦਾਂ ਹੀ ਸੰਸਾਰ ਦੇ ਵਿੱਚ ਰਿਸ਼ਤੇਦਾਰੀਆਂ ਨਿਭ ਰਹੀਆਂ। ਇਹ ਜਿਹੜੇ ਰਿਸ਼ਤੇ ਨੇ ਮਾਇਆ ਦੇ ਪਸਾਰੇ 'ਤੇ ਖਲੋਤੇ ਆ, ਸੋਨਾ ਚਾਂਦੀ ਹੀਰੇ ਆਦਿਕਾਂ ਦੇ ਅਤੇ ਪੈਸੇ ਧੇਲੇ ਦੇ ਵਾਸਤੇ ਬੰਦਾ ਸੰਸਾਰ ਜਗਤ ਵਿੱਚ ਭੱਜਿਆ ਫਿਰਦਾ। ਭਾਈ ਗੁਰਦਾਸ ਜੀ ਕਹਿੰਦੇ ਇਹ ਸਾਕਾਦਾਰੀ ਜਿਹੜੀ ਨਾ, ਸਾਕਾਦਾਰੀ ਇਹ ਨਿਭਦੀ ਆ ਧਨ, ਪੈਸੇ, ਮਾਇਆ, ਸੋਨਾ ਚਾਂਦੀ ਦੇ ਨਾਲ। ਇੱਦਾਂ ਦੁਨੀਆਦਾਰੀ ਦੇ ਵਿੱਚ ਬੰਦਾ ਭੱਜਿਆ ਫਿਰਦਾ, ਦੌੜਿਆ ਫਿਰਦਾ, ਪਰ ਸੱਚਾ ਰਿਸ਼ਤਾ ਕਿਹੜਾ? ਪੀਰ ਮੁਰੀਦਾਂ ਪਿਰਹੜੀ ਇਹੋ ਸਾਕ ਸੁਖਾਲਾ। ਪੀਰਾਂ ਅਤੇ ਮੁਰੀਦਾਂ ਦੀ ਪ੍ਰੀਤ ਹੈ ਜਿਹੜੀ, ਇਹ ਸਾਕ ਸੁੱਖਾਂ ਦਾ ਘਰ ਆ। ਇਹ ਰਿਸ਼ਤਾ ਗੁਰੂ ਦੇ ਨਾਲ ਪ੍ਰੀਤ ਕਰਨੀ। ਸਤਿਗੁਰ ਨੇ ਤੇਰੇ ਕੋਲੋਂ ਕਦੇ ਮੰਗਿਆ ਕੁਛ ਕਿ ਮੈਨੂੰ ਸੋਨਾ ਭੇਟਾ ਕਰ, ਮੈਨੂੰ ਚਾਂਦੀ ਭੇਟਾ ਕਰ, ਮੈਂ ਤੈਨੂੰ ਇੰਨੀਆਂ ਦਾਤਾਂ ਦਿੱਤੀਆਂ, ਤੂੰ ਮੈਨੂੰ ਕੁਝ ਨਹੀਂ ਭੇਟਾ ਕੀਤਾ? ਆਖਿਆ ਕਦੇ ਗੁਰੂ ਨੇ? ਕਦੇ ਵੀ ਨਹੀਂ। ਉਹ ਤੇ ਵੰਡਦਾ ਹੀ ਵੰਡਦਾ, ਦਿੰਦਾ ਹੀ ਦਿੰਦਾ। ਕਹਿਣ ਲੱਗੇ ਸਾਕ ਸੁਖਾਲਾ, ਇਹ ਸੁੱਖਾਂ ਦਾ ਘਰ ਹੈ, ਇਹ ਸੁੱਖ ਦੇਣ ਵਾਲਾ ਰਿਸ਼ਤਾ ਹੈ ਗੁਰੂ ਦਾ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਭਾਏ, ਹਰਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਫਿਰ ਕੋਈ ਦੁਨੀਆਂ 'ਚ ਰਿਸ਼ਤੇਦਾਰ ਹੈ, ਉਹ ਤੈਨੂੰ ਕੁਝ ਦੇ ਵੀ ਦੇਵੇਗਾ, ਤੈਨੂੰ ਚਿਤਾਰੇਗਾ, ਮੈਂ ਤੈਨੂੰ ਦਿੱਤਾ, ਐਸ ਸਮੇਂ ਮੈਂ ਤੇਰੀ ਮਦਦ ਕੀਤੀ ਸੀ, ਐਸ ਵੇਲੇ ਫਲਾਣੇ ਵੇਲੇ ਮੈਂ ਤੇਰੀ ਸਹਾਇਤਾ ਕੀਤੀ ਸੀ। ਕਹਿੰਦਾ ਨਾ ਬੰਦਾ ਚਿਤਾਰਦਾ ਹੈ, ਦੱਸਦਾ ਹੈ ਬੰਦਾ। ਚਾਰ ਬੰਦਿਆਂ 'ਚ ਬੈਠਾ ਵੀ ਮਨੁੱਖ ਇਹ ਦੱਸੇਗਾ ਮੈਂ ਉਹਦੇ ਕੰਮ ਆਇਆ ਸਾਂ। ਕਿਸੇ ਦੁੱਖ ਵੇਲੇ ਵੀ ਕੋਈ ਬੰਦਾ ਕਿਸੇ ਦੀ ਮਦਦ ਕਰਦੇ ਨੇ, ਅਤੇ ਜਿਸ ਨੇ ਮਦਦ ਕੀਤੀ ਹੈ ਉਹ ਚਾਹੁੰਦਾ ਵਾ ਵੀ ਇਹ ਮੈਨੂੰ ਯਾਦ ਰੱਖੇ, ਮੈਨੂੰ ਚੇਤੇ ਰੱਖੇ, ਅਤੇ ਚਾਰ ਬੰਦਿਆਂ ਨੂੰ ਦੱਸੇ ਵੀ ਮੈਂ ਇਹਦੀ ਸਹਾਇਤਾ ਕੀਤੀ। ਕਿ ਬੰਦੇ ਨੂੰ ਤਮਾ ਹੁੰਦੀ ਆਪਣੀ ਵਡਿਆਈ ਦੀ, ਪਰ ਗੁਰੂ ਹੈ ਜਿਹੜਾ ਆਸਵਾਸਾਂ ਦੀ ਪੂੰਜੀ ਦੇ ਰਿਹਾ, ਖਾਣ ਨੂੰ, ਪੀਣ ਨੂੰ, ਪਹਿਨਣ ਨੂੰ ਬੇਅੰਤ ਬਖਸ਼ਿਸ਼ਾਂ ਕਰ ਰਿਹਾ। ਵਾਹਿਗੁਰੂ ਕਿੰਨੀਆਂ ਦਾਤਾਂ ਦੇ ਰਿਹਾ, 84 ਲੱਖ ਜੂਨਾਂ 'ਚੋਂ ਕੱਢ ਕੇ ਮਾਨਸ ਜਨਮ ਦਿੱਤਾ, ਅੰਗ ਹੱਥ ਪੈਰ ਸਭ ਕੁਛ ਦਿੱਤੇ। ਸੁਖਮਣੀ ਸਾਹਿਬ ਦੀ ਬਾਣੀ ਦੀ 6ਵੀਂ ਅਸ਼ਟਪਦੀ 'ਚ ਜਿਹ ਪ੍ਰਸਾਦ, ਜਿਹ ਪ੍ਰਸਾਦ, ਜਿਹ ਪ੍ਰਸਾਦ, ਜਿਹ ਪ੍ਰਸਾਦ ਬਚਨ ਵਰਤੇ, ਜਿਸ ਦੀ ਕਿਰਪਾ ਨਾਲ ਤੈਨੂੰ ਸਭ ਕੁਛ ਮਿਲ ਰਿਹਾ, ਜਿਸ ਦੀ ਕਿਰਪਾ ਨਾਲ ਤੇਰੇ 'ਤੇ ਸਭ ਰਹਿਮਤਾਂ ਹੋ ਰਹੀਆਂ। ਐਡੀ ਬਖਸ਼ਿਸ਼, ਐਡੀ ਰਹਿਮਤ ਉਹਦੀ ਵਾਹਿਗੁਰੂ ਦੀ, ਕਦੇ ਫਿਰ ਕੰਨ ਚਾਣ ਕੇ ਨਹੀਂ ਕਹਿੰਦਾ ਤੈਨੂੰ ਮੈਂ ਦਿੱਤਾ ਹੈ, ਇਹ ਬਖਸ਼ਿਸ਼ਾਂ ਤੇਰੇ 'ਤੇ ਮੈਂ ਕੀਤੀਆਂ, ਇਹ ਰਹਿਮਤ ਤੇਰੇ 'ਤੇ ਮੈਂ ਕੀਤੀ ਹੈ, ਕਦੇ ਗੁਰੂ ਨੇ ਨਹੀਂ ਦੱਸਿਆ। ਭਾਈ ਗੁਰਦਾਸ ਜੀ ਕਹਿੰਦੇ ਭਾਵੇਂ ਰਿਸ਼ਤਾ ਸਹੁਰਿਆਂ ਦਾ ਹੋਵੇ, ਭਾਵੇਂ ਪੇਕਿਆਂ ਦਾ ਹੋਵੇ, ਨਾਨਕੇ ਦਾਦਕੇ ਜਿਹੜੇ ਮਰਜ਼ੀ ਹੋਣ, ਅੰਤ ਵੇਲੇ ਦਾ ਸਾਥੀ ਕੋਈ ਨਹੀਂ। ਜੇ ਸਦੀਵੀ ਕਾਲ ਵਾਸਤੇ ਜੇ ਕੋਈ ਨਿਭ ਸਕਦਾ, ਗੁਰੂ ਹੀ ਨਿਭ ਸਕਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਫਰਮਾਨ ਹੈ ਰਾਗ ਮਾਰੂ 'ਚ, ਦਾਤਾ ਜੀ ਉੱਥੇ ਉਹ ਵੀ ਰਿਸ਼ਤਿਆਂ ਦਾ ਜ਼ਿਕਰ ਕਰਦੇ, ਨਾ ਭੈਣਾਂ ਭਰਜਾਈਆਂ, ਨਾ ਸੇ ਸੱਸੜੀਆਂ, ਸੱਚਾ ਸਾਕ ਨਾ ਟੁੱਟਈ ਗੁਰਮੇਲੇ ਸਹੀਆਂ। ਵਡਿਆਈ ਕਿਸ ਨੂੰ ਦਿੱਤੀ? ਬਲਿਹਾਰੀ ਗੁਰ ਆਪਣੇ, ਸਦ ਬਲਿਹਾਰ ਹੈ ਜਾਉ, ਗੁਰ ਬਿਨ ਏਤਾ ਭਾਵ ਥੱਕੀ, ਗੁਰ ਫਿਰ ਮੇਲਮ ਦਿੱਤੋ ਮਿਲਾਏ। ਹੋਰ ਜ਼ਿਕਰ ਕਰਦੇ ਹੋ, ਕਹਿੰਦੇ ਫੁੱਫੀ ਨਾਨੀ ਮਾਸੀਆਂ, ਗੇਰ ਜਠਾਨੜੀਆਂ, ਆਵਣ ਵੰਝਣ ਨਾ ਰਹਿਣ, ਪੂਰ ਭਰੇ ਪਹੀਆਂ, ਮਾਮੇ ਤੈ ਮਾਮਾਣੀਆਂ, ਭਾਇਰ ਬਾਪ ਨਾ ਮਾਓ, ਸਾਥ ਲੱਡੇ ਤਿੰਨ ਨਾਠੀਆਂ, ਭੀੜ ਘਣੀ ਦਰਿਆਓ, ਸੱਚੋ ਰੰਗ ਰੰਗਾਵਲੋ, ਸਖੀ ਹਮਾਰੋ ਕੰਤ, ਸੱਚ ਵਿਛੋੜਾ ਨਾ ਥੀਐ, ਸੋ ਸ਼ਹੁ ਰੰਗ ਰਵੰਤ, ਸਭੇ ਰੁੱਤੀ ਚੰਗੀਆਂ, ਜਿਤ ਸੱਚੇ ਸਿਉ ਨੇਹੂ, ਸਾ ਧਨ ਕੰਤ ਪਛਾਣਿਆ, ਸੁਖ ਸੁਤੀ ਨਿਸ ਦੇਹ। ਭਾਵ ਸੰਸਾਰ ਦੇ ਸਾਰੇ ਦੇ ਸਾਰੇ ਰਿਸ਼ਤਿਆਂ ਆਦਿਕਾਂ ਦਾ ਵਰਣਨ ਕਰਕੇ ਇਹ ਦੱਸਦੇ ਆ, ਬਲਿਹਾਰੀ ਗੁਰੇ ਆਪਣੇ। ਬਲਿਹਾਰ ਕਿਸ ਤੋਂ ਜਾਣਾ? ਆਪਣੇ ਗੁਰੂ ਤੋਂ। ਸਦਕੇ ਕਿਹਦੇ ਤੋਂ ਜਾਣਾ? ਆਪਣੇ ਸਤਿਗੁਰ ਤੋਂ। ਭਾਵ ਅੰਤ ਵੇਲੇ ਦਾ ਕੋਈ ਸਾਥੀ ਨਹੀਂ। ਛੱਡ ਖੜੋਤੇ ਖਿਨੈ ਮਾਏ ਜਿਨ ਸਿਉਂ ਲੱਗਾ ਹੇਤ, ਜਿਨ੍ਹਾਂ ਨਾਲ ਸਾਰੀ ਜ਼ਿੰਦਗੀ ਹੇਤ ਪਿਆਰ ਬਣਾ ਛੱਡਿਆ, ਅੰਤ ਵੇਲੇ ਪਰੇ ਹੋ ਕੇ ਖਲੋਗੇ। ਇਹਦਾ ਭਾਵ ਇਹ ਵੀ ਨਾ ਸਮਝਣਾ ਵੀ ਘਰ ਬਾਰ ਛੱਡ ਕੇ ਰਿਸ਼ਤੇਦਾਰਾਂ ਨੂੰ, ਸਿੱਖ ਨੇ ਕਿਸੇ ਜੰਗਲਾਂ ਪਹਾੜਾਂ 'ਚ ਚਲੇ ਜਾਣਾ, ਘਰ ਬਾਰ ਛੱਡ ਜਾਣਾ, ਗ੍ਰਿਸਤ ਤਿਆਗ ਜਾਣਾ, ਨਹੀਂ। ਰਹਿਣਾ ਸੰਸਾਰ ਵਿੱਚ, ਮੋਹ 'ਚ ਨਹੀਂ ਜਕੜੇ ਜਾਣਾ, ਸੁਰਤ ਗੁਰੂ ਦੇ ਚਰਨਾਂ ਨਾਲ ਜੋੜ ਕੇ ਰੱਖਣੀ। ਸਾਚ ਨਾਮ ਮੇਰਾ ਮਨ ਲਾਗਾ, ਲੋਗਣ ਸਿਉਂ ਮੇਰਾ ਠਾਠਾ ਬਾਗਾ। ਲੋਕਾਂ ਨਾਲ ਜਿਹੜਾ ਪਿਆਰ, ਉਹ ਠਈਆ ਠੱਪਾ ਬਾਹਰੋਂ ਬਾਹਰੋਂ, ਗੁਰੂ ਨਾਲ ਅੰਦਰੋਂ। ਇਹ ਨਾ ਹੋਵੇ ਗੁਰੂ ਨਾਲ ਪਿਆਰ ਬਾਹਰੋਂ ਬਾਹਰੋਂ ਹੋਵੇ, ਸੰਸਾਰ ਦੇ ਨਾਲ, ਜਗਤ ਮਾਇਆ ਤੇ ਰਿਸ਼ਤੇਦਾਰਾਂ ਨਾਲ ਅੰਦਰੋਂ ਕਰਦਾ ਹੋਵੇ, ਨਹੀਂ। ਗੁਰੂ ਨਾਲ ਪ੍ਰੀਤ ਅੰਦਰੋਂ, ਸੰਸਾਰ ਨਾਲ ਬਾਹਰੋਂ ਬਾਹਰ। ਹਾਥ ਪਾਉਂ ਕਰ ਕਾਮ ਸਭ ਕੀਤ ਨਿਰੰਜਣ ਨਾਲ, ਰਿਸ਼ਤੇਦਾਰ ਸਭ ਸੰਬੰਧੀਆਂ ਵਿੱਚ ਵਿਚਰਨਾ ਰਹਿਣਾ, ਰਿਸ਼ਤੇਦਾਰਾਂ ਦੇ ਸਾਰੇ ਦੇ ਸਾਕ ਸੰਬੰਧੀਆਂ ਨਾਲ ਹਰ ਤਰ੍ਹਾਂ ਦੀ ਰਿਸ਼ਤੇਦਾਰੀ ਸੰਸਾਰਕ ਸਮਾਜਿਕ ਤੌਰ ਦੇ ਉੱਤੇ ਨਿਭਾਉਣੀ, ਸਮਾਜ ਦੇ ਵਿੱਚ ਵੀ ਭਾਵ ਚੰਗਾ ਅੰਗ ਬਣ ਕੇ ਰਹਿਣਾ, ਸਮਾਜ ਦਾ ਵਧੀਆ ਅੰਗ ਬਣ ਕੇ ਰਹਿਣਾ। ਸਿੱਖ ਨੇ ਮਾਂ ਪਿਓ ਦੀ ਵੀ ਸੇਵਾ ਕਰਨੀ, ਵੱਡਿਆਂ ਦਾ ਵੀ ਸਤਿਕਾਰ ਕਰਨਾ, ਛੋਟਿਆਂ ਨਾਲ ਪਿਆਰ ਕਰਨਾ, ਇਹ ਵੀ ਸਤਿਗੁਰੂ ਪਾਤਸ਼ਾਹ ਨੇ ਸਿਖਾਇਆ। ਪਰ ਮੋਹ ਦੇ ਵਿੱਚ ਨਹੀਂ ਖੁੱਬਣਾ, ਮਾਇਆ ਦੇ ਮੋਹ 'ਚ ਨਹੀਂ ਪੈਣਾ, ਇਹਨੂੰ ਮਾਇਆ ਜਾਣ ਕੇ ਇਸ ਦੇ ਵਿੱਚ ਆਪਣੀ ਸੁਰਤ ਨਹੀਂ ਖਬਾਉਣੀ, ਸੁਰਤ ਗੁਰੂ ਦੇ ਚਰਨਾਂ ਵਿੱਚ। ਕਿਉਂ? ਕਿਉਂਕਿ ਪੀਰ ਮੁਰੀਦਾਂ ਫਿਰ ਹੜੀ, ਇਹੋ ਸਾਕ ਸੁਖਾਲਾ। ਇਹ ਸਾਕ, ਇਹ ਰਿਸ਼ਤਾ ਸੁੱਖ ਦੇਣ ਵਾਲਾ ਹੈ, ਗੁਰੂ ਅਤੇ ਸਿੱਖ ਦਾ ਰਿਸ਼ਤਾ।